ਵਾਹਿ ਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਦਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਸੋ ਕਰ ਗੋਬਿੰਦ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਪਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਗਾਨ ਪੂਰਨ ਦੇਖਿਓ ਆਤਮਾ ਦੁਆ ਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਬਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਗੁਰੂ ਨਾਨਕ ਦੇ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਹੈ ਔਰ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਵੀ ਮਿਲਿਆ ਤੇ ਗੁਰੂ ਦੀ ਗੱਲ ਸੁਣਨ ਦਾ ਮੌਕਾ ਵੀ ਮਿਲਿਆ ਤੇ ਪੂਰੇ ਗੁਰ ਕਾ ਸੁਣ ਉਪਦੇਸ਼ ਪੂਰੇ ਗੁਰੂ ਦਾ ਉਪਦੇਸ਼ ਸੁਣਨ ਦਾ ਮੌਕਾ ਮਿਲਿਆ। ਜੋ ਸਾਧ ਸੰਗਤ ਦਾ ਸਥਾਨ ਹੈ ਜਿੱਥੇ ਆਪ ਜੀ ਬੈਠੇ ਹੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸਤਸੰਗਤ ਦੀ ਮਹਿਮਾ ਕਰਦਿਆਂ ਹੋਇਆਂ ਉਚਾਰਨ ਕੀਤਾ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸ਼ੀਅਰ ਭਾਨ ਕਿਰਨ ਠਰੂਰ ਹੈ ਜਿਸਦਾ ਭਾਵ ਹੈ ਕਿਉਂਕਿ ਕੋਈ ਵੀ ਸ਼ਬਦ ਅਰਥ ਤੋਂ ਬਿਨਾਂ ਮਨ ਦੇ ਉੱਤੇ ਉਨਾ ਅਸਰ ਨਹੀਂ ਕਰਦਾ ਜਿੰਨੀ ਦੇਰ ਤੱਕ ਮਨ ਨੂੰ ਉਸ ਸ਼ਬਦ ਦੀ ਸਮਝ ਨਾ ਆ ਜਾਏ। ਇਹ ਮਨ ਦਾ ਸੁਭਾਅ ਹੈ, ਇਹ ਉਹਦਾ ਪ੍ਰਭਾਵ ਨਹੀਂ ਕਬੂਲਦਾ। ਇਸ ਕਰਕੇ ਅਰਥਾਂ ਦੇ ਸਹਿਤ ਵਿਚਾਰ ਨੂੰ ਕਰਨਾ ਸੁਣਨਾ ਗੁਰੂ ਘਰ ਦੇ ਅੰਦਰ ਗੁਰੂ ਸਾਹਿਬ ਤੋਂ ਹੀ ਇਹ ਵਿਚਾਰ ਚੱਲੀ ਆ ਰਹੀ ਹੈ। ਸਾਧ ਸੰਗਤ ਦਾ ਸਥਾਨ ਕੀ ਹੈ, ਜਿਹੜੀ ਜਗ੍ਹਾ ਹੈ ਨਾ ਜਿੱਥੇ ਆਪ ਜੀ ਬੈਠੇ ਹੋ, ਭਾਈ ਸਾਹਿਬ ਨੇ ਕਿਹਾ ਵੀ ਇਹਦੇ ਵਿੱਚ ਪਰਮੇਸ਼ਰ ਦਾ ਨੂਰ ਜਗਮਗਾ ਰਿਹਾ ਹੈ। ਨੂਰ ਦਾ ਅਰਥ ਹੁੰਦਾ ਪ੍ਰਕਾਸ਼। ਇਹ ਕੇਵਲ ਆਪਾਂ ਸ਼ੁਰੂ ਦੇ ਵਿੱਚ ਇਹ ਵਿਚਾਰਾਂ ਕਰਦੇ ਹਾਂ ਜਿਸ ਵਿਸ਼ੇ ਤੇ ਵਿਚਾਰ ਆਪ ਜੀ ਨੇ ਸੁਣਨੀ ਹੈ ਔਰ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਕਿ ਸਤਿਗੁਰੂ ਕਿਰਪਾ ਕਰੋ ਜੈਸੀ ਬੁੱਧ ਕਰੋ ਪ੍ਰਗਾਸ, ਉਹ ਮੈਂ ਬਾਅਦ ਵਿੱਚ ਆਪ ਜੀ ਨੂੰ ਬੇਨਤੀ ਕਰਾਂਗਾ। ਜੋ ਅੱਜ ਦੇ ਸਮੇਂ ਦੇ ਅੰਦਰ ਹੁਣ ਦੇ ਮਾਹੌਲ ਵਿੱਚ ਅੱਜ ਦੇ ਇਤਿਹਾਸ ਵਿੱਚ ਉਹ ਗੱਲ ਆਪਾਂ ਨੂੰ ਕਰਨੀ ਜ਼ਰੂਰੀ ਹੈ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ। ਇਹ ਪਹਿਲਾਂ ਸਤਸੰਗ ਦੀ ਵਡਿਆਈ ਦੇ ਵਿੱਚ ਦੋ ਚਾਰ ਸ਼ਬਦ ਆਪ ਜੀ ਦੀ ਸੇਵਾ ਵਿੱਚ ਹਨ ਕਿ ਸਾਧ ਸੰਗਤ ਦੇ ਅਸਥਾਨ ਤੇ ਰੱਬੀ ਨੂਰ ਜਗਮਗਾ ਰਿਹਾ ਤੇ ਹੁਣ ਜਦੋਂ ਨੂਰ ਦੀ ਗੱਲ ਭਾਈ ਸਾਹਿਬ ਜੀ ਨੇ ਕੀਤੀ ਹੈ ਤੇ ਰੱਬੀ ਨੂਰ ਰੱਬੀ ਪ੍ਰਕਾਸ਼ ਸ਼ਬਦਾਂ ਦੇ ਵਿੱਚ ਉਸ ਨਿਰਾਕਾਰ ਦਾ ਗਿਆਨ ਔਰ ਉਸ ਗਿਆਨ ਦਾ ਪ੍ਰਭਾਵ ਕੀ ਹੈ ਉਹਦੇ ਲਈ ਦੋ ਪ੍ਰਮਾਣ ਦਿੰਦੇ। ਪਹਿਲਾ ਪ੍ਰਮਾਣ ਦਿੱਤਾ ਚੰਦਰਮਾ, ਇੱਕ ਚੰਦਰਮਾ ਦੇ ਨਹੀਂ ਹਜ਼ਾਰਾਂ ਚੰਦਰਮਾ, ਕਿਉਂਕਿ ਭਾਈ ਸਾਹਿਬ ਜੀ ਦੀ ਪ੍ਰਮਾਣ ਦੇਣ ਵਾਸਤੇ ਪ੍ਰਕਿਰਤੀ ਦੇ ਵਿੱਚੋਂ ਭਾਈ ਸਾਹਿਬ ਜਦੋਂ ਪ੍ਰਮਾਣ ਦੇਣ ਲੱਗਦੇ ਹੈ ਤੇ ਪ੍ਰਮਾਣਾਂ ਦੇ ਢੇਰ ਲਾ ਕੇ ਰੱਖ ਦਿੰਦੇ, ਪਰ ਅਜਿਹੇ ਪ੍ਰਮਾਣ ਦਿੰਦੇ ਆ ਪ੍ਰਮਾਣਾਂ ਦੇ ਬਾਦਸ਼ਾਹ ਭਾਈ ਗੁਰਦਾਸ ਸਾਹਿਬ ਜੀ, ਪ੍ਰਕਿਰਤੀ ਤੋਂ ਪ੍ਰਮਾਣ ਦੇਣੇ ਜਿਹੜੇ ਲੋਕ ਸਾਰੇ ਸਮਝ ਲੈਣ। ਹੁਣ ਪ੍ਰਕਾਸ਼ ਤੇ ਪ੍ਰਮਾਣ ਦੇਣ ਲੱਗੇ ਨੇ ਚੰਦਰਮਾ ਦਾ। ਪ੍ਰਕਾਸ਼ ਵਾਲੀਆਂ ਚੀਜ਼ਾਂ ਭਾਈ ਸਾਹਿਬ ਨੇ ਦੇਖੀਆਂ, ਪ੍ਰਕਿਰਤੀ ਦੇ ਵਿੱਚ ਦੋ ਹੀ ਚੀਜ਼ਾਂ ਪ੍ਰਭਾਵਸ਼ਾਲੀ ਪ੍ਰਕਾਸ਼ ਦੇ ਰਹੀਆਂ, ਇੱਕ ਚੰਦਰਮਾ ਹੈ ਇੱਕ ਸੂਰਜ। ਉਹਨਾਂ ਦੀ ਦ੍ਰਿਸ਼ਟੀ ਇਹਨਾਂ ਦੋਨਾਂ ਹੀ ਪ੍ਰਕਾਸ਼ਮੈ ਪ੍ਰਕਿਰਤੀ ਦੇ ਇੱਕ ਹਿੱਸੇ ਤੇ ਗਈ। ਇਸ ਕਰਕੇ ਉਹਨਾਂ ਕਿਹਾ ਲੱਖ ਲੱਖ ਸਸੀ ਔਰ ਭਾਨ ਕਿਰਨ ਠਾਰੂਰ ਹੈ। ਭਾਈ ਸਾਹਿਬ ਗੱਲ ਨਿਬੇੜਦੇ ਆ ਥੋੜੇ ਸ਼ਬਦਾਂ ਵਿੱਚ, ਉਹ ਕਹਿੰਦੇ ਲੱਖੀ ਚੰਦਰਮਾ ਲੱਖੀ ਸੂਰਜ ਤੇ ਇਹਨਾਂ ਦੋਨਾਂ ਦਾ ਸਮੁੱਚਾ ਭਾਵ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਜੇ ਸੌ ਚੰਦਾ ਉਗਵ ਹੈ ਸੂਰਜ ਚੜ੍ਹੈ ਹਜ਼ਾਰ, ਕੀਤੈ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਕਹਿੰਦੇ ਵੀ ਜਿਹੜਾ ਮੈਂ ਸਾਧ ਸੰਗਤ ਵਿੱਚ ਨੂਰ ਕਿਹਾ ਹੈ ਪ੍ਰਕਾਸ਼ ਕਿਹਾ ਹੈ, ਇਹ ਪ੍ਰਕਾਸ਼ ਕੋਈ ਚੰਦਰਮਾ ਸੂਰਜ ਵਰਗਾ ਨਹੀਂ ਹੈ। ਹਜ਼ਾਰਾਂ ਸੂਰਜ ਹਜ਼ਾਰਾਂ ਚੰਦਰਮਾ ਮਿਲ ਕੇ ਉਹ ਪ੍ਰਕਾਸ਼ ਨਹੀਂ ਦੇ ਸਕਦੇ ਤੇ ਅੰਧੇਰੀ ਰਾਤ ਜਿਹਦੇ ਚ ਠੋਕਰੇ ਠੋਕਰਾਂ ਦਿਸਦਾ ਕੁਝ ਵੀ ਨਹੀਂ, ਪੂਰਨਵਾਸੀ ਦੀ ਰਾਤ ਸਾਰੀ ਰਾਤ ਚੰਦਰਮਾ ਦੀ ਰੋਸ਼ਨੀ ਰਹਿੰਦੀ, ਚੰਦਰਮਾ ਦੀ ਰੋਸ਼ਨੀ ਸੰਪੂਰਨ ਅੰਧਕਾਰ ਦੂਰ ਨਹੀਂ ਕਰਦੀ, ਪਰ ਚੰਦਰਮਾ ਦੇ ਵਿੱਚ ਇੱਕ ਗੁਣ ਹੈ, ਇਹਦੀਆਂ ਕਿਰਨਾਂ ਦੇ ਵਿੱਚੋਂ ਇੱਕ ਰਸ ਚੜ੍ਹਦਾ ਜਿਸ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਪ੍ਰਕਿਰਤੀ ਦਾ ਅੰਮ੍ਰਿਤ ਜਾਣਨਾ, ਦੂਸਰਾ ਖੰਡੇ ਬਾਟੇ ਦਾ ਅੰਮ੍ਰਿਤ ਜਾਂ ਬਾਣੀ ਦਾ ਅੰਮ੍ਰਿਤ, ਨਾਮ ਦਾ ਨਾ ਸਮਝਣਾ। ਚੰਦਰਮਾ ਦੇ ਵਿੱਚ ਇੱਕ ਰਸ ਹੈ, ਉਹਨੂੰ ਅੰਮ੍ਰਿਤ ਬੰਨਿਆ, ਔਰ ਗੁਰਬਾਣੀ ਚ ਅੰਮ੍ਰਿਤ ਕਿਹਾ ਉਸਨੂੰ, ਸੋਮਵਾਰ ਸੱਸ ਅੰਮ੍ਰਿਤ ਚ ਹੈ, ਕਿਉਂਕਿ ਸ਼ੰਕਾਵਾਦੀ ਯੁੱਗ ਹੈ, ਨਾਲ ਦੀ ਨਾਲ ਗੁਰਬਾਣੀ ਦਾ ਪ੍ਰਮਾਣ ਸਮਝਣਾ ਤਾਂ ਕਿ ਸ਼ੰਕਾ ਉੱਠੇ ਹੀ ਨਾ। ਅਗੇ ਜੀ ਚੰਦਰਮਾ ਦੀਆਂ ਕਿਰਨਾਂ ਨੂੰ ਅੰਮ੍ਰਿਤ ਕਹਿ ਦਿੱਤਾ ਗੁਰਬਾਣੀ ਨੇ ਕਿਹਾ, ਤੇ ਅੰਮ੍ਰਿਤ ਰੂਪ ਜਿਹੜੀਆਂ ਚੰਦਰਮਾ ਦੀਆਂ ਕਿਰਨਾਂ ਤੇ ਅੱਜ ਖੋਜਾਂ ਹੋ ਰਹੀਆਂ ਨੇ, ਜਿਹਨਾਂ ਮੁਲਕਾਂ ਦੇ ਚੰਦਰਮਾ ਬਹੁਤ ਘੱਟ ਰਾਤ ਨੂੰ ਆਪਣੀਆਂ ਕਿਰਨਾਂ ਦਾ ਫੈਲਾਅ ਕਰਦਾ, ਬਹੁਤ ਘੱਟ, ਤੇ ਉਹਨਾਂ ਦੀਆਂ ਫਸਲਾਂ ਵਿੱਚ ਉਹਨਾਂ ਦੇ ਖਾਣ ਵਾਲੀਆਂ ਚੀਜ਼ਾਂ ਵਿੱਚ ਰਸ ਨਹੀਂ ਹੋਇਆ। ਚੰਦਰਮਾ ਦੇ ਵਿਚਾਲੇ ਔਰ ਧਰਤੀ ਦੇ ਵਿਚਾਲੇ ਕੋਈ ਬੱਦਲਾਂ ਦੀ ਐਸੀ ਦੀਵਾਰ ਹੋ ਜਾਂਦੀ ਹੈ ਜਿਹੜੀਆਂ ਉਹਦੀਆਂ ਕਿਰਨਾਂ ਨੂੰ ਰੋਕ ਲੈਂਦੀ। ਇਸੇ ਕਰਕੇ ਜਿਹੜਿਆਂ ਮੁਲਕਾਂ ਦੇ ਵਿੱਚ ਬਹੁਤੀਆਂ ਚੰਦਰਮਾ ਦੀਆਂ ਚਾਨਣੀਆਂ ਰਾਤਾਂ ਹਨ, ਉਹਨਾਂ ਦੇ ਫਲ ਵੀ ਮਿੱਠੇ ਹੋਣਗੇ, ਉਹਨਾਂ ਦੇ ਫੁੱਲਾਂ ਚ ਵੀ ਸੁਗੰਧੀ ਹੋਏਗੀ, ਉਹਨਾਂ ਦਾ ਅਨਾਜ ਵੀ ਮਿੱਠਾ ਹੋਏਗਾ, ਜਿਹਨਾਂ ਦੇ ਚ ਤੁਹਾਡਾ ਇੱਕ ਭਾਰਤ ਵੀ ਉਹਨਾਂ ਦੇ ਵਿੱਚ ਹੀ ਹੈ, ਪਾਕਿਸਤਾਨ ਵੀ ਉਹਦੇ ਵਿੱਚ ਹੀ ਹੈ। ਔਰ ਜਿਹਨਾਂ ਪੱਛਮੀ ਮੁਲਕਾਂ ਦੇ ਵਿੱਚ ਚੰਦਰਮਾ ਦੀਆਂ ਕਿਰਨਾਂ ਨੂੰ ਮੂਹਰੇ ਬੱਦਲ ਢੱਕ ਲੈਂਦੇ ਹੈ, ਬਹੁਤ ਘੱਟ ਚੰਦਰਮਾ ਦੀਆਂ ਕਿਰਨਾਂ ਮਿਲਦੀਆਂ ਪ੍ਰਕਿਰਤੀ ਨੂੰ, ਫੁੱਲਾਂ ਵਿੱਚ ਵਾਸ਼ਨਾ ਨਹੀਂ ਪੈਦਾ ਹੁੰਦੀ, ਫਲਾਂ ਵਿੱਚ ਰਸ ਨਹੀਂ ਪੈਦਾ ਹੁੰਦਾ ਹੋਇਆ। ਤੇ ਇਸ ਕਰਕੇ ਚੰਦਰਮਾ ਦੀਆਂ ਕਿਰਨਾਂ ਵਿੱਚ ਰਸ ਹੈ, ਮੇਰਾ ਇੰਨਾ ਹੀ ਮਕਸਦ ਹੈ, ਚੰਦਰਮਾ ਦੀਆਂ ਕਿਰਨਾਂ ਵਿੱਚ ਰਸ ਹੈ। ਤੇ ਹੁਣ ਭਾਈ ਸਾਹਿਬ ਨੇ ਪ੍ਰਮਾਣ ਦਿੱਤਾ ਹੈ ਵੀ ਲੱਖਾਂ ਚੰਦਰਮਾ ਇਕੱਠੇ ਹੋ ਜਾਣ, ਲੱਖਾਂ ਚੰਦਰਮਾ ਇਕੱਠੇ ਹੋ ਕੇ ਆਪਣੀਆਂ ਕਿਰਨਾਂ ਦੁਆਰਾ ਰਸ ਸਿੱਟਣ, ਔਰ ਲੱਖਾਂ ਹੀ ਸੂਰਜ ਇਕੱਠੇ ਹੋ ਕੇ ਚਾਨਣਾ ਦੇਣ। ਇੱਕ ਸੂਰਜ ਅੰਧਕਾਰ ਦੂਰ ਕਰ ਦਿੰਦਾ ਹੈ, ਪਰ ਹਜ਼ਾਰਾਂ ਸੂਰਜ ਚੜ ਜਾਣ, ਚੰਦਰਮਾ ਦੀਆਂ ਕਿਰਨਾਂ ਸ਼ਾਂਤ ਦੇਣ ਵਾਸਤੇ, ਰਸ ਦੇਣ ਵਾਸਤੇ, ਸੂਰਜ ਦੀਆਂ ਕਿਰਨਾਂ ਪ੍ਰਕਾਸ਼ ਦੇਣ ਵਾਸਤੇ, ਜੇ ਦੋਨਾਂ ਨੂੰ ਇਕੱਠਿਆਂ ਕਰ ਲਈਏ ਤਾਂ ਅਰਥ ਬਣਿਆ ਚਾਨਣਾ ਔਰ ਰਸ। ਇਹ ਦੋਨੇ ਚੀਜ਼ਾਂ ਸਾਧ ਸੰਗਤ ਦੇ ਅਸਥਾਨ ਤੇ ਜਿਹੜਾ ਰੱਬੀ ਨੂਰ ਜਗਮਗਾ ਰਿਹਾ ਹੈ, ਜਿਹੜਾ ਸ਼ਬਦ ਦੁਆਰਾ ਸਰੋਤਿਆਂ ਦੇ ਕੰਨਾਂ ਸੀ ਅੰਮ੍ਰਿਤ ਜਾ ਰਿਹਾ ਹੈ, ਉਸ ਅੰਮ੍ਰਿਤ ਦਾ ਮੁਕਾਬਲਾ ਚੰਦਰਮਾ ਦੀਆਂ ਹਜ਼ਾਰਾਂ ਹੀ ਚੰਦਰਮਾ ਚੜ ਜਾਣ, ਉਹਦੀਆਂ ਕਿਰਨਾਂ ਜਿਹੜੀਆਂ ਨੇ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਸਾਧ ਸੰਗਤ ਦੇ ਅਸਥਾਨ ਤੇ ਜਿਹੜੇ ਸ਼ਬਦ ਦੀਆਂ ਕਿਰਨਾਂ ਨੇ ਉਪਦੇਸ਼ ਦੀਆਂ, ਇਹ ਹਿਰਦੇ ਨੂੰ ਸ਼ਾਂਤ ਕਰਦੀਆਂ। ਚੰਦਰਮਾ ਦੀਆਂ ਕਿਰਨਾਂ ਪ੍ਰਕਿਰਤੀ ਨੂੰ ਰਸਤਾ ਦੇਣਗੀਆਂ ਪਰ ਮਨ ਨੂੰ ਰਸ ਨਹੀਂ ਦਿੰਦੀ। ਸੂਰਜ ਦਾ ਚਾਨਣਾ ਸੰਸਾਰ ਨੂੰ ਚਾਨਣਾ ਤਾਂ ਦੇਵੇਗਾ ਪਰ ਗਿਆਨ ਦਾ ਚਾਨਣਾ ਨਹੀਂ ਦਿੰਦਾ। ਇਸ ਕਰਕੇ ਸਾਧ ਸੰਗਤ ਦੀ ਵਡਿਆਈ ਵਿੱਚ ਇੰਨੇ ਸ਼ਬਦ ਸਮਝਣੇ। ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ ਹੈ, ਬੜੀ ਅਹਿਮ ਬਾਤ ਹੈ ਆਪਾਂ ਜਿਹੜੀ ਅੱਜ ਸਮਝਣ ਦੀ ਕੋਸ਼ਿਸ਼ ਕਰਨੀ, ਤੇ ਕਿਤੇ ਨਾ ਕਿਤੇ ਅਸੀਂ ਜੀਵਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਤੋਂ ਟੁੱਟ ਕੇ ਭੁੱਲ ਕਰ ਬੈਠਦੇ, ਵੱਡੀਆਂ ਭੁੱਲਾਂ ਕਰ ਬੈਠਦੇ। ਆਪਣੀ ਭੁੱਲ ਦੂਰ ਕਰੀਏ, ਔਰ ਪੁਰਾਤਨ ਸਮੇਂ ਦੇ ਅੰਦਰ ਜੋ ਸਮਾਜਿਕ ਨਿਯਮ ਸਨ, ਸਮਾਜ ਦੇ ਬੰਨੇ ਹੋਏ, ਔਰ ਜੋ ਧਾਰਮਿਕ ਨਿਯਮ ਸਨ, ਤੇ ਕੁਝ ਨਿਯਮ ਐਸੇ ਨੇ ਜਿਹੜੇ ਧਾਰਮਿਕ ਤਾਂ ਹੁੰਦੇ ਹੈ ਪਰ ਸਮਾਜਿਕ ਨਹੀਂ ਹੁੰਦੇ, ਉੱਥੇ ਧਰਮ ਨੂੰ ਮੁੱਖ ਰੱਖਣਾ। ਕੁਝ ਨਿਯਮ ਐਸੇ ਹੁੰਦੇ ਸਮਾਜਿਕ ਦਾ ਨਿਯਮ ਹੁੰਦੇ ਨੇ, ਧਰਮ ਦੇ ਵਿੱਚ ਉਹਨਾਂ ਨੂੰ ਕੋਈ ਥਾਂ ਨਹੀਂ ਹੁੰਦੀ, ਉੱਥੇ ਉਹਨਾਂ ਨੂੰ ਛੱਡ ਸਕਦੇ ਆ। ਪਰ ਜਿਹੜੀ ਗੱਲ ਧਾਰਮਿਕ ਦੁਨੀਆਂ 'ਚ ਵੀ ਮੰਨੀ ਹੋਵੇ ਤੇ ਸਮਾਜ ਨੇ ਵੀ ਮੰਨੀ ਹੋਵੇ ਉਹ ਕਦੀ ਵੀ ਨਹੀਂ ਛੱਡੀ ਜਾ ਸਕਦੀ। ਇਹ ਗੱਲ ਨੋਟ ਕਰ ਲੈਣੀ। ਮੈਂ ਇਸ ਪੱਖ ਵਿੱਚ ਆਪ ਜੀ ਦੇ ਨਾਲ ਕੋਈ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗਾ, ਕਿਉਂਕਿ ਤਾਜ਼ਾ ਤਾਜ਼ਾ 5-7 ਦਿਨਾਂ ਤੋਂ ਮਾਹੌਲ ਕੁਛ ਐਸਾ ਬਣਿਆ ਹੋਇਆ ਤੇ ਉਹਦੀ ਬਹੁਤ ਜ਼ਰੂਰਤ ਹੈ। ਉਹ ਬਾਤ ਬਹੁਤ ਅਹਿਮ ਹੈ ਸਮਝਣ ਵਾਲੀ। ਅੱਜ ਕੌਮ ਨੂੰ ਜਾਗਰਤ ਕਰਨ ਦੀ ਲੋੜ ਹੈ। ਅੱਜ ਲੋਕ ਉਸ ਨਿਯਮ ਨਾਲ ਟੁੱਟੇ, ਉਹਦੇ ਨਾਲ ਜੋੜਨ ਦੀ ਲੋੜ ਹੈ। ਚੌਂਕੀਦਾਰ ਦਾ ਕੰਮ ਹੋਕਾ ਦੇਣਾ ਹੁੰਦਾ ਹੈ, ਜਾਗਣਾ ਮਾਲਕਾਂ ਦਾ ਕੰਮ ਹੈ। ਪ੍ਰਚਾਰਕ ਹੈ ਜਿਹੜੇ ਅਸੀਂ ਗੁਰੂ ਘਰ ਦੇ ਚੌਂਕੀਦਾਰ ਹਾਂ, ਹਮ ਚਾਕਰ ਗੋਬਿੰਦ ਕੇ। ਸੋ ਸਾਧ ਸੰਗਤ ਦਾ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਭਾਨ ਕਿਰਨ ਠਾਰੂਰ ਹੈ। ਚੰਦਰਮਾ ਔਰ ਸੂਰਜ ਦੀਆਂ ਕਿਰਨਾਂ ਦੇ ਨਾਲੋਂ ਵੀ ਗਿਆਨ ਦੇ ਵਿੱਚ ਪ੍ਰਕਾਸ਼ ਤੇ ਸ਼ਾਂਤੀ ਠਰੂਰ ਨਾਲ ਠੰਡ ਦਾ ਆਉਂਦਾ, ਠੰਡਾ ਠਾਰ ਹਿਰਦਾ ਕਰਨ ਵਾਲੀ ਸਤਿਗੁਰਾਂ ਦੀ ਬਾਣੀ ਹੈ। ਸਾਧ ਸੰਗਤ ਦੇ ਵਿੱਚ ਗੁਰਬਾਣੀ ਦਾ ਕੀਰਤਨ, ਜਿਵੇਂ ਹੁਣੇ ਭਾਈ ਜਸਵਿੰਦਰ ਸਿੰਘ ਜੀ ਨਵਾਂ ਸ਼ਹਿਰ ਵਾਲੇ ਹਜ਼ੂਰੀ ਰਾਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਅਸਥਾਨ ਦੇ, ਤੇ ਉਹਨਾਂ ਨੇ ਕੀਰਤਨ ਦੇ ਨਾਲ ਪ੍ਰਚਾਰ ਵੀ ਆਪ ਜੀ ਨੂੰ ਸਰਵਣ ਕਰਾਇਆ। ਤੇ ਉਸ ਤੋਂ ਬਾਅਦ ਦਾਸ ਨੂੰ ਹੁਕਮ ਹੋਇਆ ਹਰ ਸਾਲ ਬੜੇ ਬੀਤ ਗਏ ਆਪ ਜੀ ਦੇ ਦਰਸ਼ਨ ਕਰਦੇ ਹਾਂ, ਹਰ ਸਾਲ ਐਸੇ ਮੌਸਮ ਦੇ ਤਕਰੀਬਨ ਮੈਂ ਆਪ ਜੀ ਦੇ ਸਨਮੁਖ ਹੁੰਦਾ ਬੜਿਆਂ ਤੋਂ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗਮਗਾਧ ਹੈ ਤੇ ਸਾਧ ਸੰਗਤ ਦੀ ਵਡਿਆਈ ਵਿੱਚ ਆਪ ਜੀ ਨੇ ਧੰਨ ਧੰਨ ਸਤ ਸੰਗਤ ਜਿੱਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼। ਇਹ ਤਾਂ ਇੰਨੇ ਸ਼ਬਦ ਸਤਸੰਗਤ ਦੀ ਪ੍ਰਥਾ ਸਮਝਣ। ਹੁਣ ਅੱਜ ਕਿਉਂਕਿ ਭਗਤੀ ਭਾਵ ਦੇ ਵਿਸ਼ੇ ਬੜੇ ਆਪ ਜੀ ਸੁਣਦੇ ਆ, ਸੱਤ ਦਿਨ ਹੋ ਗਏ ਗੁਰਬਾਣੀ ਦੀ ਲੜੀਵਾਰ ਕਥਾ ਸੁਣਦੇ ਹੋ, ਬ੍ਰਹਮ ਗਿਆਨ ਦੀਆਂ ਗੱਲਾਂ ਰੋਜ਼ ਸੁਣਦੇ ਹੋ। ਅੱਜ ਮੈਂ ਕੋਈ ਬ੍ਰਹਮ ਗਿਆਨ ਦੀ ਗੱਲ ਨਹੀਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ, ਅੱਜ ਮੈਂ ਕੇਵਲ ਆਪ ਜੀ ਦੇ ਨਾਲ ਦਸਤਾਰ ਦੇ ਬਾਰੇ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਦਸਤਾਰ ਕੀ ਹੈ ਔਰ ਦਸਤਾਰ ਬੰਨਣੀ ਕਿਉਂ ਜ਼ਰੂਰੀ ਹੈ, ਦਸਤਾਰ ਦੇ ਨਾਲ ਸਾਡੇ ਸਰੀਰ ਦਾ ਸੰਬੰਧ ਕੀ ਹੈ, ਔਰ ਦਸਤਾਰ ਲੈਣ ਤੋਂ ਪੂਰੀ ਦੁਨੀਆਂ ਵਿੱਚ ਇੰਨਾ ਰੌਲਾ ਕਿਉਂ ਪੈ ਗਿਆ ਅੱਜ। ਇਹ ਕਿਸੇ ਇੱਕ ਵਿਅਕਤੀ ਦੀ ਦਸਤਾਰ ਨਹੀਂ ਸੀ, ਇਹ ਮਨਜੀਤ ਸਿੰਘ ਜੀਕੇ ਦੀ ਦਸਤਾਰ ਨਹੀਂ ਸੀ ਇਕੱਲੀ, ਇਸ ਕਰਕੇ ਕੌਮ ਵਿੱਚ ਰੌਲਾ ਪਿਆ ਪੈਣਾ ਚਾਹੀਦਾ ਸੀ। ਦਸਤਾਰ ਭਾਵੇਂ ਕਿਸੇ ਅਹੁਦੇਦਾਰ ਦੀ ਹੋਵੇ ਔਰ ਜਾਂ ਫਿਰ ਕਿਸੇ ਗਰੀਬ ਤੋਂ ਗਰੀਬ ਮਜ਼ਦੂਰ ਦੀ ਹੋਵੇ, ਦਸਤਾਰ ਦਸਤਾਰ ਹੈ। ਇਹ ਨਹੀਂ ਕਿ ਕੋਈ ਬਹੁਤ ਵੱਡੇ ਅਹੁਦੇ ਤੇ ਉਹਦੀ ਦਸਤਾਰ ਦਾ ਜ਼ਿਆਦਾ ਮੁੱਲ ਹੈ, ਨਹੀਂ, ਇਹ ਵੀ ਭੁੱਲ ਜਾਓ। ਹੁਣ ਅਸੀਂ ਦੇਖਣਾ ਇਹ ਹੈ ਜਿਹੜੇ ਪੱਛਮੀ ਲੋਕ, ਚਲੋ ਮੈਂ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਸਮਝਾ ਨਹੀਂ ਸਕਦਾ, ਤੁਸੀਂ ਸਮਝਾ ਸਕਦੇ ਹੋ। ਜਿਹੜੇ ਵੀਰ ਇੰਗਲਿਸ਼ ਜਾਣਦੇ ਨੇ ਇਹਨਾਂ ਗੱਲਾਂ ਦਾ ਇੰਗਲਿਸ਼ ਦੇ ਟਰਾਂਸਲੇਟ ਕਰਕੇ ਤੁਸੀਂ ਉਹਨਾਂ ਤੱਕ ਇਹ ਗੱਲ ਪਹੁੰਚਾ ਸਕਦੇ ਹੋ, ਅਵੈਸੀਆਂ ਦੇ ਜਾ ਕੇ ਤੁਸੀਂ ਇੰਗਲਿਸ਼ ਦੇ ਵਿੱਚ ਮੇਰੀ ਗੱਲ ਸੁਣ ਕੇ ਤੁਸੀਂ ਅੱਗੇ ਪਹੁੰਚਾਉਣ ਦਾ ਇਹ ਕਾਰਜ ਹੈ, ਕਿਉਂਕਿ ਤੁਹਾਡੇ ਕੋਲ ਇੰਗਲਿਸ਼ ਬੋਲੀ ਹੈ, ਸਮਝਾ ਸਕਦੇ ਹੋ। ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਗੱਲਾਂ ਅਸੀਂ ਸਮਝਦੇ ਕੁਝ ਹੋਰ ਆ ਪਰ ਹੈ ਕੁਝ ਹੋਰ। ਹੁਣ ਜਿਹੜੀ ਦਸਤਾਰ ਹੈ ਤੇ ਇਸ ਨੂੰ ਜੇ ਆਪਾਂ ਸਮਝ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਮਨੁੱਖ ਦਾ ਦਰਜਾ ਕੀ, ਦਸਤਾਰ ਦੇ ਦਰਜੇ ਦਾ ਆਪ ਹੀ ਪਤਾ ਚੱਲ ਜੂ ਤੁਹਾਨੂੰ, ਮਾਨਸ ਦੇਹੀ ਦਾ ਦਰਜਾ ਕੀ ਹੈ। ਮਾਰੇ ਕਹਿੰਦੇ ਅਵਰ ਜੋਨ, ਅਵਰ ਦਾ ਅਰਥ ਹੁੰਦਾ ਹੋਰ, ਜਿੰਨੀਆਂ ਵੀ ਜੂਨਾਂ ਨੂੰ ਹੋਰ 83,99,999 ਤੇ ਤੋਂ ਬਿਨਾਂ, ਇੱਕ ਤੋਂ ਬਿਨਾਂ ਇਹਨੂੰ ਪਾ ਦੇਈਏ 84 ਲੱਖ ਹੋ ਗਈ, ਤੇ ਸਮੇਤ ਤੇਰੇ ਜੇ ਸਾਰੀ ਗਿਣਤੀ ਕਰ ਲਈਏ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇ। ਕਬੀਰ ਸਾਹਿਬ ਨੇ ਕਿਹਾ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਮਨੁੱਖ ਸਰੀਰ ਦੁਰਲੱਭ ਹੈ ਤੇ 84 ਲੱਖ ਜੋਨ ਵਿੱਚ ਇਹਨੂੰ ਉੱਤਮ ਕਿਹਾ, ਇਹਨੂੰ ਵੱਡਾ ਕਿਹਾ, ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਪਾਵਨ ਬਚਨ ਆਪ ਜੀ ਨੇ ਸੈਂਕੜੇ ਵਾਰ ਸੁਣੇ ਹੋਣਗੇ, ਪਾਠ ਹੁੰਦਿਆਂ ਕੰਨਾਂ ਨਾਲ ਸੁਣੇ ਹੋਣਗੇ, ਪਾਠ ਕਰਦਿਆਂ ਪੜ੍ਹੇ ਵੀ ਹੋਣਗੇ ਕਿ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ, ਐ ਮਨੁੱਖ ਬਾਕੀ ਦੇ ਜੋਨਾਂ ਤੇਰੀ ਪਾਣੀ ਭਰਨ ਵਾਲੀਆਂ ਔਰ ਤੇਰੀ ਇਸ ਧਰਤੀ ਦੇ ਉੱਤੇ ਸਿੱਕਦਾਰੀ ਹੈ। ਸਿੱਕਦਾਰੀ ਦਾ ਅਰਥ ਹੈ ਸਿੱਕਾਦਾਰੀ, ਤੇਰਾ ਸਿੱਕਾ ਚੱਲ ਰਿਹਾ ਹੈ, ਸਿੱਕਾ ਚੱਲਦਾ ਹੁੰਦਾ ਬਾਦਸ਼ਾਹ ਦਾ, ਤੂੰ ਸਾਰੀਆਂ ਜੋਨਾਂ ਦਾ ਬਾਦਸ਼ਾਹ ਹੈ, ਤੇਰੀ ਸਿੱਕਾਦਾਰੀ ਹੈ। ਸਿੱਕਦਾਰੀ ਦਾ ਅਰਥ ਸਰਦਾਰੀ ਵੀ ਹੁੰਦਾ ਹੈ, ਸਰਦਾਰੀ ਅਰਥ ਕਰ ਲਓ, ਸਿੱਕਾਦਾਰੀ ਕਰ ਲਓ, ਬਾਤ ਇੱਕੋ ਹੀ ਹੈ, ਤੂੰ ਬਾਦਸ਼ਾਹ ਹੈ। ਸਾਰੀਆਂ ਜੂਨਾਂ ਦੇ ਬਾਦਸ਼ਾਹ ਨੂੰ ਮਨੁੱਖ ਕਹਿੰਦੇ, ਸਭ ਤੋਂ ਕੱਦਾਵਰ ਜਾਨਵਰ ਹਾਥੀ ਹੈ, ਪਰ ਜਦੋਂ ਇਸ ਮਨੁੱਖ ਬਾਦਸ਼ਾਹ ਦਾ ਹੁਕਮ ਹੋ ਗਿਆ ਕਿ ਲੋਕਾਂ ਦੇ ਸਾਹਮਣੇ ਤੂੰ ਨੱਚ ਕੇ ਵਿਖਾ, ਹਾਲਾਂਕਿ ਕੱਦ ਭਾਰੀ ਹੋਣ ਕਰਕੇ ਨੱਚਣਾ ਬਹੁਤ ਔਖਾ ਹੈ ਹਾਥੀ ਨੂੰ, ਪਰ ਆਪਣੇ ਸਰਦਾਰ ਦਾ ਆਪਣੇ ਰਾਜ ਦਾ ਹੁਕਮ ਮੰਨ ਕੇ ਔਖਾ ਸੌਖਾ ਹੋ ਕੇ ਉਹ ਵੀ ਵਿਚਾਰਾ 4 ਘੜੀਆਂ ਨੱਚ ਕੇ ਵਿਖਾ ਦਿੰਦਾ। ਕਿਉਂ? ਬਾਦਸ਼ਾਹ ਦਾ ਹੁਕਮ ਹੋ ਗਿਆ, ਮਨੁੱਖ ਦੀ ਹਕੂਮਤ ਉਹਦੇ ਤੇ ਵੀ ਹੈ। ਅਵਰ ਜੋਨ ਤੇਰੀ ਭਰੇ, ਤੇਰੀ ਪਾਣੀ ਭਰ ਰਹੇ ਨੇ, ਤੇ ਹਾਥੀ ਤੋਂ ਵੀ ਜਿਸਮਾਨੀ ਤਾਕਤ ਵਿੱਚ ਔਰ ਜਿਸਦੇ ਜਵਾੜੇ ਵਿੱਚ ਪੂਰੀ 84 ਲੱਖ ਜੋਨ ਚ ਸਭ ਤੋਂ ਜ਼ਿਆਦਾ ਸ਼ਕਤੀ ਪਰਮਾਤਮਾ ਨੇ ਦਿੱਤੀ ਆ, ਉਹ ਸ਼ੇਰ ਦੀਆਂ ਦਾੜਾਂ ਚ, ਸ਼ੇਰ ਦਾ ਜਵਾੜਾ ਸਭ ਤੋਂ ਤਕੜਾ ਹੈ, ਔਰ ਸ਼ੇਰ ਦੀ ਤਾਕਤ ਇਹਦੇ ਹੱਥਾਂ ਦੀ ਤਾਕਤ, ਇਹਦੀ ਜ਼ਬਾਨ ਦੀ ਤਾਕਤ ਬਹੁਤ ਵੱਡੀ। ਔਰ ਜਦੋਂ ਮਨੁੱਖ ਨੇ ਸ਼ੇਰ ਨੂੰ ਕੁਝ ਕਿਹਾ ਤਾਂ ਸ਼ੇਰ ਵੀ ਮਨੁੱਖ ਦੇ ਆਕੇ ਲਾ ਕੇ ਸਰਕਸਾਂ ਦੇ ਵਿੱਚ ਦੇਖੋ ਕੀ ਕਰ ਰਹੇ ਹੈ, ਜੋ ਮਨੁੱਖ ਕਹਿੰਦਾ ਉਹੀ ਸ਼ੇਰ ਕਰ ਰਹੇ। ਹੁਣ ਇਹ ਦੋ ਪ੍ਰਮਾਣਾਂ ਤੋਂ ਬਾਅਦ ਹੋਰ ਕਿਸੇ ਪ੍ਰਮਾਣ ਦੀ ਲੋੜ ਨਹੀਂ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੂੰ ਸਰਦਾਰ ਹੈ ਸਾਰਿਆਂ ਦਾ। ਜਿਵੇਂ ਬਾਦਸ਼ਾਹ ਇਕੱਲਾ ਬਾਦਸ਼ਾਹ ਨਹੀਂ ਹੁੰਦਾ, ਜਿੱਥੇ ਬਾਦਸ਼ਾਹ ਹੁੰਦਾ ਹੈ ਉੱਥੇ ਬਾਦਸ਼ਾਹ ਦੇ ਸਿਰ ਦੇ ਉੱਤੇ ਇੱਕ ਤਾਜ ਹੁੰਦਾ ਹੈ, ਜਿਹੜਾ ਉਹਦੀ ਬਾਦਸ਼ਾਹੀ ਦੀ ਪਹਿਚਾਣ ਹੈ, ਉਹਦੀ ਬਾਦਸ਼ਾਹੀ ਦਾ ਇੱਕ ਚਿੰਨ ਹੈ। ਨਾ ਹੋਵੇ ਬਾਦਸ਼ਾਹ ਦੀ ਕੋਈ ਪਹਿਚਾਣ ਨਹੀਂ, ਤਾਂ ਹੀ ਕਹਿੰਦੇ ਬੇਤਾਜ ਬਾਦਸ਼ਾਹ ਕਹਿ ਤਾਂ ਦਿੰਦੇ, ਪਰ ਤਾਜ ਵਾਲੀ ਬਾਦਸ਼ਾਹ ਹੁੰਦਾ ਹੈ, ਤਾਜ ਸਿਰ ਦੀ ਬਾਦਸ਼ਾਹ। ਔਰ ਤਾਜ ਲੈ ਜਾ ਬਾਦਸ਼ਾਹੀ ਗਈ। ਛੋਟੇ ਛੋਟੇ ਪ੍ਰਮਾਣ ਮੈਂ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ। ਤ੍ਰੇਤਾ ਯੁੱਗ ਦੇ ਅੰਦਰ ਰਾਵਣ ਦੀ ਭਰੀ ਸਭਾ ਦੇ ਅੰਦਰ ਭਵਿਸ਼ਣ ਦਾ ਅਪਮਾਨ ਹੁੰਦਾ ਹੈ। ਔਰ ਕੀ ਹੋਇਆ, ਉਹਨੇ ਲੱਤ ਮਾਰੀ, ਸਹਿਣ ਕਰ ਲਈ, ਪਰ ਜਦੋਂ ਉਸਨੇ ਚਪੇੜ ਮਾਰ ਕੇ ਉਹਦਾ ਤਾਜ ਲਾਹ ਕੇ ਸੁੱਟ ਦਿੱਤਾ ਧਰਤੀ ਤੇ, ਭਵਿਸ਼ਣ ਤੋਂ ਇਹ ਬਾਤ ਸਹਿਣ ਨਹੀਂ ਹੋਈ, ਉਹ ਉੱਠਿਆ। ਉਹਨੇ ਉੱਠ ਕੇ ਆਪਣਾ ਤਾਜ ਆਪਣੀ ਕੱਛ ਵਿੱਚ ਦਿੱਤਾ। ਉਹਨੇ ਕਿਹਾ ਭਰਾ ਰਾਵਣ, ਮੇਰਾ ਸਿਰ ਵੱਢ ਲੈਂਦਾ ਕੋਈ ਬਾਤ ਨਹੀਂ ਸੀ, ਤੈਂ ਮੇਰੇ ਸਿਰ ਦੇ ਤਾਜ ਨੂੰ ਹੱਥ ਪਾਇਆ ਹੈ, ਔਰ ਇਸ ਦਾ ਨਤੀਜਾ ਤੇਰੇ ਸਾਹਮਣੇ ਆਇਆ। ਭਵਿਸ਼ਣ ਰਾਮ ਦੇ ਚਰਨਾਂ ਚ ਪਹੁੰਚਦਾ, ਔਰ ਭਾਈ ਗੁਰਦਾਸ ਨੇ ਸਾਰੀ ਸਾਖੀ ਨੂੰ ਆਪਣੀ ਰਚਨਾ ਵਿੱਚ ਗੁੰਦਿਆ। ਸੂਰਜ ਪ੍ਰਕਾਸ਼ ਦੇ ਅੰਦਰ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ, ਇਤਿਹਾਸ ਦੇ ਅੰਦਰ ਪ੍ਰਮਾਣ ਆਏ ਨੇ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਪ੍ਰਮਾਣ ਇਹ ਆਏ ਨੇ। ਰਾਜ ਭਵੀਖਣ ਕਿ ਭਵੀਖਣ ਨੂੰ ਰਾਜ ਦੇਣਾ, ਲੰਕ ਭਵੀਖਣ ਆਪੇ ਉਹ ਨਾਮੇ ਕੇ ਸਵਾਮੀ ਸੀ ਬਹੋਰੀ, ਲੰਕ ਭਵੀਖਣ ਆਕੇ ਆਪੇ ਉਹ, ਇਹ ਪ੍ਰਮਾਣ ਹੈ। ਰਾਮ ਦੇ ਚਰਨਾਂ ਵਿੱਚ ਜਾਣਾ, ਨੰਗੇ ਸਿਰ ਗਿਆ ਭਗਵਾਨ ਨੂੰ ਮੱਥਾ ਟੇਕਿਆ ਤੇ ਰੋ ਪਿਆ, ਤੇ ਭਗਵਾਨ ਜੀ ਨੇ ਕਿਹਾ ਆਓ ਲੰਕੇਸ਼, ਲੰਕਾ ਦੇ ਬਾਦਸ਼ਾਹ। ਭਵਿਸ਼ਣ ਕਹਿਣ ਲੱਗਾ ਭਗਵਾਨ, ਉਹ ਵੀ ਕੋਈ ਬਾਦਸ਼ਾਹ ਹੁੰਦਾ ਜਿਹਦੇ ਸਿਰ ਤੇ ਤਾਜ ਨਾ ਹੋਵੇ? ਮੈਂ ਕੱਖੋਂ ਹੌਲਾ ਕਰ ਦਿੱਤਾ ਮੇਰੇ ਭਰਾ ਨੇ, ਹੰਕਾਰ ਨੇ, ਮੈਂ ਇੱਕ ਸੰਕਲਪ ਲੈ ਕੇ ਆਇਆ ਕਿ ਆਹ ਤਾਜ ਪਿਆਰੇ ਤੇਰੇ ਚਰਨਾਂ ਦੇ ਵਿੱਚ, ਜੇ ਮੈਨੂੰ ਲੰਕੇਸ਼ ਕਿਹਾ ਤਾਂ ਮੇਰੇ ਸਿਰ ਦੇ ਉੱਤੇ ਤਾਜ ਰੱਖੀ ਤੇ ਆਪਣੀ ਧਰਮ ਸੁਪਤਨੀ ਨੂੰ ਉਸ ਰਾਜ ਤੋਂ ਛੁਡਾ ਕੇ ਲੈ ਕੇ ਜਾ। ਬਾਕੀ ਕਹਾਣੀ ਛੱਡ ਦੇ। ਇਤਿਹਾਸ ਕਹਿੰਦਾ ਵੀ ਜੇ ਭਵਿਖਣ ਰਾਮ ਦੇ ਨਾਲ ਨਾ ਰਲਿਆ ਹੁੰਦਾ ਤਾਂ ਲੰਕਾ ਜਿੱਤਣੀ ਰਾਮ ਲਈ ਵੀ ਬਹੁਤ ਔਖੀ ਸੀ, ਤਾਂ ਲੋਕੀ ਕਹਿੰਦੇ ਘਰ ਦਾ ਭੇਤੀ ਲੰਕਾ ਡਾਹੇ। ਝਗੜਾ ਕਿਸ ਗੱਲ ਦਾ ਸੀ? ਉਹ ਕਹਿੰਦਾ ਮੇਰੇ ਸਿਰ ਨੂੰ ਵੱਢ ਲੈਂਦਾ, ਮੈਨੂੰ ਤਕਲੀਫ ਨਹੀਂ ਸੀ ਹੁੰਦੀ, ਮੇਰੇ ਤਾਜ ਨੂੰ ਹੱਥ ਪਾ ਲਿਆ। ਬਾਦਸ਼ਾਹ ਲੋਕਾਂ ਦੇ ਕੋਲ ਜਿਵੇਂ ਤਾਜ ਹੁੰਦੇ ਨਾ, ਮਨੁੱਖ ਜਾਤੀ ਦੇ ਕੋਲ ਤਾਜ ਰੂਪ ਦੇ ਅੰਦਰ ਪਰਮਾਤਮਾ ਨੇ ਦਸਤਾਰ ਦਿੱਤੀ ਹੈ। ਇਹ ਦਸਤਾਰ ਨਹੀਂ, ਮਨੁੱਖ ਦੇ ਬਾਦਸ਼ਾਹੀ ਦਾ ਤਾਜ ਹੈ। ਇਹ ਬਾਤ ਵੱਖਰੀ ਹੈ ਕਿ ਬਾਕੀ ਦੀਆਂ ਕੌਮਾਂ ਨੇ ਤਾਜ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਤੇ ਸਿੱਖ ਕੌਮ ਨੇ ਉਹਨੂੰ ਤਾਜ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਹੋਇਆ। ਮੈਂ ਆਪਣੀ ਇਸ ਕੌਮ ਤੇ, ਜਿਸ ਕੌਮ ਦਾ ਪ੍ਰਚਾਰ ਕਹਾ, ਮਾਣ ਕਰਦਾ ਕਿ ਵੀਰੋ ਤੁਸੀਂ ਇਸ ਤਾਜ ਨੂੰ ਸੰਭਾਲ ਕੇ ਰੱਖਿਆ, ਜਿਹਨਾਂ ਹੋਰਾਂ ਨੇ ਸੰਭਾਲਿਆ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ, ਪਰ ਇਹ ਕੇਵਲ ਸਿੱਖ ਧਰਮ ਦਾ ਹੀ ਚਿੰਨ੍ਹ ਨਹੀਂ ਹੈ, ਇਹ ਤਾਂ ਸਾਰੀ ਮਨੁੱਖਤਾ ਹੈ। ਇਹਦੇ ਲਈ ਦਾਸ ਕੁਝ ਅਰਜ ਕਰੇਗਾ ਆਪ ਜੀ ਨੂੰ ਅੱਗੇ ਚੱਲ ਕੇ। ਔਰ ਜੋ ਸਿਰ ਦਾ ਇਹ ਤਾਜ ਹੈ, ਤੇ ਇਸ ਨੂੰ ਸਮਝਣ ਦਾ ਯਤਨ ਕਰਨਾ। ਜਲੰਧਰ ਦੇ ਅੰਦਰ ਇੱਕ ਸੈਮੀਨਾਰ ਹੋਇਆ, ਮੈਂ ਸੰਮਤ ਤਾਂ ਸ਼ਾਇਦ ਨਾ ਦੱਸ ਸਕਾਂ, ਤਾਰੀਖ ਮੇਰੇ ਯਾਦ ਰਹੀ, ਔਰ ਉੱਥੇ ਦੁਨੀਆ ਭਰ ਦੇ ਵਿਦਵਾਨ ਸੱਦੇ ਗਏ, ਭਾਰਤ ਦੇ ਕੋਨੇ ਕੋਨੇ ਵਿੱਚੋਂ ਸਿੱਖ ਵਿਦਵਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਹਿਰ ਉੱਥੇ ਬੈਠੇ ਹੈ, ਤੇ ਵਿਸ਼ਾ ਇੱਕੋ ਹੀ ਰੱਖਿਆ ਹੋਇਆ ਹੈ ਕਿ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਵੀ ਕਿਵੇਂ ਕਾਇਮ ਰਹਿ ਸਕਦੀ, ਇਹ ਇੱਕ ਵਿਸ਼ਾ ਸੀ ਉੱਥੇ ਬੋਲਣ। ਸੰਤ ਸਮਾਜ ਵੱਲੋਂ ਸਾਡੇ ਸੰਤ ਸਮਾਜ ਦੇ ਪ੍ਰਧਾਨ ਗੁਰੂ ਨਾਨਕ ਦੇ ਅੰਸ ਵੰਸ਼ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਨੇ ਉਹ ਸੈਮੀਨਾਰ ਦੇ ਜਾ ਕੇ ਲੈਕਚਰ ਦੇਣਾ ਸੀ, ਕਿਉਂਕਿ ਬਾਬਾ ਸਰਬਜੋਤ ਸਿੰਘ ਜੀ ਉਹਨਾਂ ਸਕੂਲਾਂ ਵਿੱਚ ਪੜ੍ਹੇ ਸਨ ਜਿਹਨਾਂ ਸਕੂਲਾਂ ਵਿੱਚ ਮਹਾਰਾਜਾ ਅਮਰਿੰਦਰ ਸਿੰਘ ਪਟਿਆਲਾ ਪੜ੍ਹੇ, ਇਹਨਾਂ ਦੇ ਕਲਾਸ ਫੈਲੋ ਸੀ। ਕਹਿਣ ਤੋਂ ਮੇਰੀ ਦੱਸਣ ਤੋਂ ਭਾਵ ਇਹ ਹੈ ਕਿ ਬਾਬਾ ਸਰਬਜੋਤ ਸਿੰਘ ਜੀ ਇੰਗਲਿਸ਼ ਜਿਵੇਂ ਤੁਸੀਂ ਇੱਧਰ ਦੇ ਜੰਮ ਪਲ ਬੋਲ ਰਹੇ ਇਸੇ ਤਰ੍ਹਾਂ ਦੀ ਇੰਗਲਿਸ਼ ਬੋਲ ਸਕਦੇ, ਤੇ ਉੱਥੇ ਪੜ੍ਹਿਆ ਲਿਖਿਆ ਦੀ ਬਾਤ ਸੀ। ਸੰਤ ਸਮਾਜ ਦੇ ਪ੍ਰਧਾਨ ਨੇ ਉੱਥੇ ਜਾਣਾ ਸੀ, ਅਚਾਨਕ ਬਾਬਾ ਬੇਦੀ ਸਾਹਿਬ ਦੀ ਸਿਹਤ ਖਰਾਬ ਹੋ ਗਈ। ਸਿਹਤ ਖਰਾਬ ਹੋਈ ਤਾਂ ਮੈਨੂੰ ਫੋਨ ਆਇਆ, ਬਾਬਾ ਸਰਬਜੋਤ ਸਿੰਘ ਕਹਿੰਦੇ ਹਰੀ ਸਿੰਘ ਕਿੱਥੇ ਆ? ਮੈਂ ਕਿਹਾ ਜੀ ਮੈਂ ਇੱਥੇ ਫਤਿਹਗੜ੍ਹ ਸਾਹਿਬ ਆ। ਕਹਿੰਦੇ ਜਲੰਧਰ ਜਾਣਾ ਪੈਣਾ। ਮੈਂ ਕਿਹਾ ਜੀ ਹੁਕਮ ਕਰੋ, ਸੰਤ ਸਮਾਜ ਦਾ ਕਦੇ ਹੁਕਮ ਮੋੜਿਆ ਨਹੀਂ। ਕਹਿੰਦੇ ਉੱਥੇ ਸੈਮੀਨਾਰ ਹੈ, ਉੱਥੇ ਜਾ ਕੇ ਤੂੰ ਸੰਤ ਸਮਾਜ ਦੇ ਵੱਲੋਂ ਇੱਕ ਨੁਮਾਇੰਦੇ ਨੇ ਬੋਲਣਾ ਸੀ, ਜਾਣਾ ਮੈਂ ਸੀ ਪਰ ਮੇਰੀ ਸਿਹਤ ਖਰਾਬ ਹੋ ਗਈ। ਮੈਂ ਕਿਹਾ ਬਾਬਾ ਜੀ ਅੱਜ ਤੱਕ ਕਦੇ ਤੁਹਾਨੂੰ ਜਵਾਬ ਨਹੀਂ ਸੀ ਦਿੱਤਾ, ਪਰ ਮੇਰੀ ਮਜਬੂਰੀ ਹੈ, ਮੈਂ ਉੱਥੇ ਨਹੀਂ ਜਾ ਸਕਦਾ, ਮੈਂ ਅੱਜ ਤੱਕ ਕਦੇ ਸੈਮੀਨਾਰਾਂ 'ਚ ਨਹੀਂ ਬੋਲਿਆ, ਮੇਰੀ ਜ਼ਿੰਦਗੀ ਦਾ ਪਹਿਲਾ ਸੈਮੀਨਾਰ ਸੀ ਜਿਹਦੇ 'ਚ ਮੈਂ ਬੋਲਿਆ। ਉਹ ਕਹਿੰਦੇ ਵੀ ਜਿਵੇਂ ਮਰਜ਼ੀ ਹੋਵੇ ਜਾਣਾ ਪਏਗਾ। ਮੈਂ ਕਿਹਾ ਜੀ ਐਡੇ ਪੜ੍ਹੇ ਲਿਖਿਆਂ ਦੇ 'ਚ ਉੱਥੇ ਪੀ ਐੱਚ ਡੀਆਂ ਵਾਲੇ ਬੈਠੇ ਨੇ, ਦੂਸਰੇ ਵਿਦਵਾਨ ਬੈਠੇ ਨੇ, ਬੁੱਧੀਜੀਵੀ ਬੈਠੇ ਨੇ, ਵੀ ਤੁਸੀਂ ਐਵੇਂ ਇੱਕ ਸੰਤ ਸਮਾਜ ਦੇ ਹਿਸਾਬ ਤੋਂ ਹੋਊਗਾ ਵੀ ਸੰਤ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਨੇ, ਇੰਗਲਿਸ਼ ਦਾ ਮੈਂ ਇੱਕ ਬੋਲ ਨਹੀਂ ਜਾਣਦਾ। ਉਹ ਕਹਿੰਦੇ ਇੰਗਲਿਸ਼ ਦੀ ਲੋੜ ਹੈ, ਪੰਜਾਬੀ ਦੇ ਵਿੱਚ ਬੋਲ ਕੇ ਕਰਕੇ ਆਉਣਾ ਸਾਰਾ ਕੁਛ। ਮੈਂ ਉੱਥੇ ਗਿਆ, ਸੰਗਤ ਦੇ 'ਚ ਮੈਂ ਬੈਠ ਗਿਆ ਜਾ ਕੇ। ਚਲੋ ਉਹਨਾਂ ਨੇ ਵੱਖਰੀਆਂ ਵੱਖਰੀਆਂ ਸੰਸਥਾਵਾਂ ਦੀਆਂ ਚੇਅਰਾਂ ਲਾਈਆਂ ਹੋਈਆਂ ਸੀ, ਸੰਤ ਸਮਾਜ ਦੀ ਚੇਅਰ ਖਾਲੀ ਪਈ ਸੀ ਕਿਉਂਕਿ ਮੈਂ ਸੰਗਤ 'ਚ ਬੈਠਾ। ਆਵਾਜ਼ ਦਿੱਤੀ ਵੀ ਜਿਹੜਾ ਸੰਤ ਸਮਾਜ ਦਾ ਨੁਮਾਇੰਦਾ ਆਇਆ ਉਹ ਆਪਣੀ ਚੇਅਰ 'ਤੇ ਆ ਕੇ ਬੈਠੇ। ਮੈਂ ਵੀ ਉਹਨਾਂ ਵਿਦਵਾਨਾਂ 'ਚ ਬੈਠ ਗਿਆ, ਔਰ ਯਕੀਨ ਕਰਿਓ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ। ਸੱਚ ਕਹਿਣਾ ਵੀ ਕਦੇ ਵੀ ਸੰਗਤ ਦੇ ਵਿੱਚ ਕਥਾ ਕਰਨ ਤੋਂ ਮਨ ਦੇ ਵਿੱਚ ਕਦੇ ਵੀ ਕੋਈ ਮਹਾਰਾਜ ਦੀ ਕਿਰਪਾ ਦੇ ਨਾਲ ਕਦੇ ਖਿਆਲ ਹੀ ਨਹੀਂ ਕਦੇ ਫੁਰਿਆ ਕੀ ਸੁਣਾਉਣਾ ਹੈ ਕੀ ਸੁਣਾਇਆ ਜਾਏ, ਕਦੇ ਡਰ ਭੈ ਨੇੜੇ ਨਹੀਂ ਆਇਆ, ਮਹਾਰਾਜ ਦੀ ਕਿਰਪਾ ਰਹੀ ਗੁਰੂ ਗ੍ਰੰਥ ਸਾਹਿਬ ਦੀ। ਪਰ ਮੇਰੇ ਮਨ ਦੇ ਉੱਤੇ ਇੱਕ ਭੈ ਜਿਹਾ ਛਾ ਗਿਆ ਕਿ ਮੈਂ ਇੱਥੇ ਬੋਲ ਵੀ ਸਕੂੰਗਾ ਜਾਂ ਨਹੀਂ। ਜਿਹੜਾ ਪਹਿਲਵਾਨ ਅਖਾੜੇ 'ਚ ਵੜਨ ਤੋਂ ਪਹਿਲੇ ਹੀ ਆਪਣੀ ਹਾਰ ਮੰਨੀ ਜਾਂਦਾ ਹੈ, ਉਹ ਅਖਾੜੇ 'ਚ ਵੜਨ ਨੂੰ ਤਿਆਰ ਨਹੀਂ, ਲੜਨਾ ਕੀ ਹੈ ਕਿਸੇ ਨਾਲ, ਘੁਲਣਾ ਕੀ ਹੈ ਕਿਸੇ ਨਾਲ। ਬੈਠਿਆਂ ਬੈਠਿਆਂ ਮੈਂ ਕਿਹਾ ਵੀ ਚਲੋ ਜੋ ਮਹਾਰਾਜ ਕਿਰਪਾ ਕਰੇ। ਮੈਨੂੰ ਉੱਥੇ ਇੱਕ ਦ੍ਰਿਸ਼ਟਾਂਤ ਫੁਰ ਗਿਆ, ਔਰ ਉਹ ਐਡੀ ਕੰਮ ਦੀ ਗੱਲ ਮਹਾਰਾਜ ਨੇ ਕਹੀ ਵੀ ਉੱਥੇ ਸਵਾਲ ਜੇ ਕਿਹਾ ਗਿਆ ਵੀ ਸਾਰਿਆਂ ਤੋਂ ਵਧੀਆ ਗੱਲ ਹੋ ਗਈ ਹੈ ਜਿਹੜੀ ਸੰਤ ਸਮਾਜ ਦੇ ਨੁਮਾਇੰਦੇ ਨੇ ਕੀਤੀ। ਮੇਰੇ ਮੂੰਹ ਨਹੀਂ ਚੰਗੀ ਲੱਗਦੀ ਇਹ ਗੱਲ, ਪਰ ਸੰਤ ਸਮਾਜ ਦੀ ਬਾਤ ਹੈ, ਤੇ ਉਹ ਗੱਲ ਅੱਜ ਇਸ ਵਿਸ਼ੇ ਨਾਲ ਢੁਕਦੀ ਤਾਂ ਕਹਿਣ ਲੱਗੇ। ਉੱਥੇ ਮੈਂ ਇਹ ਬੇਨਤੀ ਕੀਤੀ ਵੀ ਦੇਖੋ ਸਾਡਾ ਜਿਹੜਾ ਜਿਸਮ ਹੈ ਸਰੀਰ, ਸਾਰੇ ਅੰਗ ਇਸ ਦੇ ਜਿਹੜੇ ਨੇ ਵੀ ਉਹ ਸਾਰੇ ਅੰਗ ਇਕੱਠੇ ਹੋ ਕੇ ਇੱਕ ਜਿਸਮ ਬਣਦਾ। ਵੀ ਜਿਸਮ ਦੇ ਮੈਂ ਦੋ ਅੰਗਾਂ ਦੀ ਗੱਲ ਕਰਦਾ ਵੀ ਜਿਸਮ ਦਾ ਅੰਗ ਹੈ ਪੈਰ, ਪੈਰਾਂ ਦੇ ਵਿੱਚ ਜੁੱਤੀ ਪਾਈ ਜਾਂਦੀ ਹੈ। ਵੀ ਜੇ ਕੋਈ ਕਹੇ ਵੀ ਜੁੱਤੀ ਦੀ ਲੋੜ ਨਹੀਂ ਤਾਂ ਮੂਰਖਤਾ ਹੀ ਹੈ। ਅੱਤ ਦਰਜੇ ਦੀ ਗਰਮੀ ਪੈਂਦੀ ਹੋਵੇ ਪੈਰ ਸੜਦੇ ਆ ਤਾਂ ਵੀ ਜੁੱਤੀ ਦੀ ਲੋੜ ਹੈ, ਅੱਤ ਦਰਜੇ ਦੀ ਠੰਡ ਪੈਂਦੀ ਹੋਵੇ ਤਾਂ ਵੀ ਸਰਦੀ ਤੋਂ ਬਚਣ ਵਾਸਤੇ ਜੁੱਤੀ ਦੀ ਲੋੜ ਹੈ। ਚਿੱਕੜ ਹੋਵੇ, ਗੰਦਾ ਹੋਵੇ, ਕੰਡੇ ਹੋਣ, ਰੋੜ ਕੰਕਰ ਹੋਣ, ਬਹੁਤ ਲੋੜ ਹੈ ਜੁੱਤੀ ਦੀ, ਪਹਿਨਣੀ ਚਾਹੀਦੀ। ਜੁੱਤੀ ਨਹੀਂ ਹੈ ਤਾਂ ਵੀ ਇੱਕ ਅਧੂਰਾਪਣ ਹੈ ਜੇ ਕੋਈ ਨੰਗੇ ਪੈਰੀ ਅਗਲ ਕਹਿੰਦੇ ਤੈਨੂੰ ਜੁੱਤੀ ਨਹੀਂ ਜੋੜੀ, ਨੰਗੇ ਪੈਰੀ ਜਾ ਰਿਹਾ, ਜੁੱਤੀ ਚਾਹੀਦੀ ਹੈ ਨਾ। ਪਰ ਦੂਸਰੀ ਬਾਤ ਹੈ ਵੀ ਜੁੱਤੀ ਦੀ ਆਪਣੀ ਇੱਕ ਮਰਿਆਦਾ ਹੈ, ਜਦੋਂ ਧਾਰਮਿਕ ਸਥਾਨ ਤੇ ਜਾਓ ਤਾਂ ਉੱਥੇ ਦੀ ਮਰਿਆਦਾ ਸਾਡੇ ਤੇ ਲਾਗੂ ਹੁੰਦੀ ਹੈ। ਉੱਥੇ ਬੋਰਡ ਲਿਖ ਕੇ ਲਾਇਆ ਬਿਨ ਕਿ ਜੁੱਤੀ ਲਾ ਕੇ ਪੈਰ ਧੋ ਕੇ ਅੰਦਰ ਜਾਓ ਜੀ, ਕਿਤੇ ਨੀ ਲਿਖਿਆ ਵੀ ਜੁੱਤੀ ਸਮੇਤ ਅੰਦਰ ਜਾਓਗੀ। ਇਹ ਤਾਂ ਪਤਾ ਨੀ ਹੁਣ ਕਿਸ ਤਰ੍ਹਾਂ ਦੀਆਂ ਹਿਸਾਬ ਕਿਤਾਬ ਬਣਦਾ ਜਾਂਦਾ, ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ। ਜੇ ਪਹਿਲਾਂ ਪਤਾ ਹੁੰਦਾ ਮੇਰਾ ਖਿਆਲ ਆ ਵੀ ਮੇਰਾ ਸੁਭਾਅ ਉਸ ਤਰ੍ਹਾਂ ਦਾ ਭੌਂਕਾ, ਮੈਂ ਪਹਿਲੇ ਵੀ ਗਾਇਬੂ ਦੇਣੀ ਸੀ ਉਹ ਗੱਲ। ਮੈਨੂੰ ਹੁਣ ਐਤਕੀ ਵਾਰ ਪਤਾ ਲੱਗਿਆ ਵੀ ਤੁਹਾਡੇ ਇੱਥੇ ਲੈਸਟਰ ਗੁਰੂ ਤੇਗ ਬਹਾਦਰ ਗੁਰਦੁਆਰੇ ਦੇ ਲੰਗਰ ਚ ਵੀ ਜੁੱਤੀਆਂ ਜਾਂਦੀਆਂ ਹੁੰਦੀਆਂ ਸੀ। ਮੈਨੂੰ ਤਾਂ ਜੁੱਤੀਆਂ ਲਈਆਂ ਤੋਂ ਬਾਅਦ ਪਤਾ ਲੱਗਿਆ, ਮੈਂ ਕਦੇ ਗਿਆ ਨੀ ਉੱਧਰ। ਤੇ ਉਹਦੇ ਪਿੱਛੇ ਕੁਛ ਵੀਰਾਂ ਨੇ ਹੋ ਸਕਦਾ ਇਤਰਾਜ਼ ਵੀ ਕਰਿਆ ਹੋਵੇ ਜਿਹਨਾਂ ਨੂੰ ਮਰਿਆਦਾ ਦਾ ਹੀ ਨੀ ਪਤਾ। ਕਦੇ ਗੁਰੂ ਰਾਮਦਾਸ ਦਾ ਲੰਗਰ ਦੇਖੋ ਵੀ ਉੱਥੇ ਕੋਈ ਜੁੱਤਾਂ ਚੱਪਲਾਂ ਅੰਦਰ ਜਾਂਦੀਆਂ ਨਹੀਂ। ਲੰਗਰ ਮੰਦਰ ਵਿੱਚ ਜੁੱਤੀ ਨਹੀਂ ਜਾ ਸਕਦੀ, ਗੁਰਦੁਆਰੇ ਚ ਨਹੀਂ ਜੁੱਤੀ ਜਾ ਸਕਦੀ, ਲੰਗਰ ਦੇ ਵਿੱਚ ਵੀ ਨਹੀਂ। ਲੰਗਰ ਵੀ ਗੁਰੂ ਕਾ ਹੈ, ਸੰਗਤ ਵੀ ਗੁਰੂ ਕੀ ਹੈ। ਔਰ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ। ਦੇਖੋ ਆਪਸ ਵਿੱਚ ਹੀ ਕੁਛ ਪੱਖ ਹੁੰਦੇ ਨੇ, ਧੜੇਬੰਦੀ ਹੁੰਦੀ ਹੈ। ਕਈ ਵਾਰੀ ਕਹਿੰਦੇ ਧਰਮ ਨਾਲੋਂ ਧੜਾ ਪਿਆਰਾ ਹੈ। ਤੁਹਾਡੀਆਂ ਧੜੇਬੰਦੀਆਂ ਹੋਣਗੀਆਂ, ਮੇਰੀ ਤਾਂ ਧੜੇਬੰਦੀ ਕਿਸੇ ਨਾਲ ਨਹੀਂ, ਮੈਨੂੰ ਸਾਰੇ ਇੱਕ ਸਾਰੂ ਪਸੰਦ। ਪਰ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਐਸ ਵੇਲੇ ਪ੍ਰਬੰਧਕ ਨੇ, ਉਹਨਾਂ ਤੋਂ ਜਿਹੜਾ ਦੂਸਰਾ ਧੜਾ ਹੈ ਵੀ ਉਸ ਧੜੇ ਨੇ ਵੀ ਡਟ ਕੇ ਇਸ ਗੁਰਮਤ ਦੇ ਨਿਯਮ ਦੀ ਪ੍ਰੋੜਤਾ ਕੀਤੀ ਵੀ ਅਸੀਂ ਤੁਹਾਡੇ ਨਾਲ ਹੈ ਇਸ ਗੱਲ ਦੇ ਵਿੱਚ। ਇਸ ਕਰਕੇ ਮੈਂ ਉਹਨਾਂ ਵੀਰਾਂ ਦਾ ਕਮੇਟੀ ਨਾਲੋਂ ਵੀ ਜ਼ਿਆਦਾ ਧੰਨਵਾਦ ਕਰਦਾ। ਸੱਚ ਦੀ ਤੁਸੀਂ ਆਵਾਜ਼ ਬੁਲੰਦ ਕੀਤੀ ਹੈ। ਖੈਰ ਮੇਰੇ ਕਹਿਣ ਦਾ ਮਤਲਬ ਵੀ ਜੁੱਤੀ ਦੀ ਮਰਿਆਦਾ ਲੋੜ ਜ਼ਰੂਰ ਹੈ ਜੁੱਤੀ ਦੀ, ਲੇਕਿਨ ਜੁੱਤੀ ਨੂੰ ਬਾਹਰ ਖੋਲ ਕੇ ਕਿਹਾ ਜਾਂਦਾ ਪੈਰ ਧੋ ਕੇ। ਜੁੱਤੀ ਵਾਲੇ ਪੈਰ ਨੇ, ਇਹਨਾਂ ਨੂੰ ਵੀ ਧੋ ਲੈ। ਜੁੱਤੀ ਦਾ ਲਿਆਉਣੇ ਇੱਕ ਪਾਸੇ ਰਹੀ, ਜੁੱਤੀ ਵਾਲੇ ਪੈਰ ਧੋ ਕੇ ਅੰਦਰ ਜਾਓ ਜੀ। ਹੁਣ ਦੂਸਰਾ ਪੱਖ, ਸਿਰ ਦੀ ਹੈ ਦਸਤਾਰ। ਕਦੇ ਦੁਨੀਆਂ 'ਚ ਇਹੋ ਜਿਹਾ ਸਥਾਨ ਨਹੀਂ ਤੁਸੀਂ ਦੇਖੋਗੇ ਜਿੱਥੇ ਇਹ ਲਿਖਿਆ ਵਾ ਹੋਵੇ ਵੀ ਪੱਗ ਲਾ ਕੇ ਅੰਦਰ ਜਾਓ ਜੀ। ਬਲਕਿ ਗੁਰੂ ਘਰਾਂ ਦੀ ਮਰਿਆਦਾ 'ਚ ਇਹ ਲਿਖਿਆ ਹੋਏਗਾ ਕਿ ਸਿਰ ਢੱਕ ਕੇ ਅੰਦਰ ਜਾਓ ਜੀ। ਸਿਰ ਦਾ ਅਸਲੀ ਢੱਕਣ ਤਾਂ ਸਿਰ ਤਾਜ ਹੈਗੀ ਦਸਤਾਰ, ਪਰ ਜੇ ਦਸਤਾਰ ਨਹੀਂ ਬੰਨ ਹੋਈ ਜਾਂ ਕੁਛ ਰੁਮਾਲ ਬੰਨ ਕੇ ਆਏ, ਮੁਬਾਰਕ ਹੈ ਵੀ ਨਿਯਮ ਵੀ ਸਵੀਕਾਰ ਤਾਂ ਕਰ ਲਿਆ, ਦਸਤਾਰ ਦਾ ਛੋਟਾ ਜਿਹਾ ਹਿੱਸਾ ਲੈ ਕੇ ਤਾਂ ਆਏ, ਪਰ ਦਸਤਾਰ ਦਾ ਸਥਾਨ ਕੀ ਹੈ? ਤੇ ਧਾਰਮਿਕ ਚਿੰਨ ਦਸਤਾਰ ਇੱਜ਼ਤ ਦਾ ਪ੍ਰਤੀਕ ਹੈ, ਜੁੱਤੀ ਇੱਜ਼ਤ ਦਾ ਪ੍ਰਤੀਕ ਨਹੀਂ ਹੈ। ਇਹ ਸਿਰ ਦਾ ਤਾਜ ਹੈ। ਤੇ ਦਾਸ ਨੇ ਉੱਥੇ ਬੇਨਤੀ ਕੀਤੀ ਸੀ ਵੀ ਜਿਹੜੇ ਰਾਜਨੀਤਿਕ ਲੋਕਾਂ ਨੇ ਪੈਰਾਂ ਦੀਆਂ ਜੁੱਤੀਆਂ ਖੋਲ ਕੇ ਆਪਣੇ ਸਿਰ ਦੀ ਪੱਗ ਦੇ ਉੱਤੇ ਰੱਖੀਆਂ ਹੋਈਆਂ ਨੇ, ਉਹਨਾਂ ਸਿਆਸੀ ਬੰਦਿਆਂ ਨੂੰ ਕਹੋ ਕਿ ਜੁੱਤੀਆਂ ਸਿਰ ਤੋਂ ਲਾ ਕੇ ਪੈਰਾਂ 'ਚ ਪਾ ਲਓ। ਲੋੜ ਹੈਗੀ ਸਿਆਸਤ ਦੀ, ਲੋੜ ਹੈਗੀ ਰਾਜਨੀਤੀ ਦੀ, ਪਰ ਇੰਨੀ ਲੋੜ ਨਹੀਂ ਵੀ ਧਰਮ ਦੇ ਉੱਤੇ ਪੈਰ ਦੀਆਂ ਜੁੱਤੀਆਂ ਚੜੀਆਂ ਜਾਣ। ਅੱਜ ਇਹੀ ਦੁਕਾਨ ਤਾਂ ਸਾਡਾ, ਅੱਜ ਪੈਰ ਦੀ ਜੁੱਤੀ ਸਿਰ ਦੇ ਉੱਤੇ ਪਹੁੰਚੀ ਹੋਈ ਹੈ। ਚਲੋ ਸਿੰਘਾਂ ਨੇ ਜਗਾਰੇ ਛੱਡਤੇ, ਉਹਨਾਂ ਨੂੰ ਗੱਲ ਠੀਕ ਆਈ, ਮੈਂ ਪ੍ਰਮਾਣ ਦੇ ਨਾਲ ਗੱਲ ਸਿੱਧ ਕੀਤੀ ਸੀ। ਮੇਰਾ ਪ੍ਰਕਰਨ ਹੈ ਦਸਤਾਰ। ਤੇ ਦਸਤਾਰ ਧਾਰਮਿਕ ਚਿੰਨ ਵੀ ਹੈ, ਸਿਰ ਦਾ ਤਾਜ ਹੈ। ਜਿਹੜੇ ਲੋਕ ਸਮਝਦੇ ਨੇ, ਦੇਖੋ ਜੀ ਇਹ ਕੱਪੜਾ ਹੀ ਹੁੰਦਾ ਵੀ ਸਿੱਖ ਇੰਨਾ ਮਗਰ ਕਿਉਂ ਪੈ ਗਏ, ਕਿੱਡੀ ਕੁ ਵੱਡੀ ਗੱਲ ਹੈ। ਇਹਦਾ ਜਵਾਬ ਇਹ ਦਿਓ ਕਵੀ, ਹਰੇਕ ਦੇਸ਼ ਦਾ ਝੰਡਾ ਜਿਹੜਾ ਉਹ ਕੱਪੜਾ ਹੀ ਹੈ, ਝੰਡੇ ਦੇ ਉੱਤੇ ਹੋਰ ਕੀ ਹੈ? ਝੰਡੇ ਨੂੰ ਪਾੜੋ ਸੀ, ਇੱਕ ਵਾਰ ਅੱਗ ਲਾਓ ਸੀ, ਦੇਸ਼ ਨੂੰ ਅੱਗ ਲੱਗ ਜਾਂਦੀ ਹੈ। ਸਾਡੇ ਝੰਡੇ ਦਾ ਅਪਮਾਨ ਕਰ ਦਿੱਤਾ, ਉਹ ਕੀ ਹੈ? ਇੱਕ ਦੇਸ਼ ਦੀ ਇੱਜ਼ਤ ਦਾ ਪ੍ਰਤੀਕ ਹੈ ਦੋ ਗਜ਼ ਦਾ ਝੰਡਾ। ਤੇ ਸਾਡੀ ਇਹ ਸਿਰ ਦੀ ਦਸਤਾਰ ਜਿਹੜੀ ਇੱਜ਼ਤ ਦਾ ਪ੍ਰਤੀਕ ਹੈ। ਔਰ ਮੈਂ ਕਹੂੰਗਾ ਜਿੱਥੇ ਸਾਡਾ ਗੁਰਸਿੱਖਾਂ ਦਾ ਦਸਤਾਰ ਦੇ ਨਾਲ ਗੂੜਾ ਰਿਸ਼ਤਾ ਜੁੜਿਆ, ਗੁਰੂ ਨੇ ਜੋੜਿਆ, ਉੱਥੇ ਹਰ ਮਨੁੱਖ ਦੇ ਰਿਸ਼ਤਾ ਇਹਦੇ ਨਾਲ ਜੁੜਿਆ ਹੋਇਆ। ਮੈਂ ਪੁਰਾਤਨ ਇਤਿਹਾਸ ਵੱਲ ਵੀ ਝਾਤ ਮਰਾਵਾਂਗਾ ਆਪ ਜੀ। ਇੱਕ ਭਾਈ ਗੁਰਦਾਸ ਨੇ ਹਾਸ ਰਸ ਦੀ ਗੱਲ ਵਿੱਚ ਸਿਧਾਂਤ ਕੱਢਿਆ, ਉਹ ਵੀ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਆਪ ਜੀ ਦੇ ਨਾਲ। ਇਸ ਕਰਕੇ ਵੀ ਸਿਰ ਦੀ ਜਿਹੜੀ ਦਸਤਾਰ ਹੈ, ਇਹ ਮਨੁੱਖ ਦਾ ਤਾਜ ਹੈ, ਇਹਨੂੰ ਸੰਭਾਲ ਕੇ ਰੱਖਣਾ ਜੇ ਕੋਈ ਤਾਜ ਨੂੰ ਹੱਥ ਪਾਉਂਦਾ ਹੈ ਇਹ ਉਹਦੀ ਗਲਤੀ ਹੈ। ਇਹ ਇੱਕ ਸਾਰੀ ਮਨੁੱਖਤਾ ਦਾ ਕਹਾਣ ਹੈ। ਅੱਜ ਗੱਲ ਵੱਖਰੀ ਹੈ ਵੀ ਕੁਛ ਲੋਕਾਂ ਨੂੰ ਦਸਤਾਰ ਦੀ ਕੀਮਤ, ਇਹਦੀ ਕਦਰ ਗਿਆਨ ਨਹੀਂ ਰਿਹਾ ਹੈ। ਜਦੋਂ ਇਸ ਦਾ ਗਿਆਨ ਸੀ, ਪੱਗ ਭੁਲੇਖੇ ਨਾਲ ਲਹੀ ਤੋਂ ਵੱਡਾ ਪੁਆਲਾ ਖੜਾ ਹੋਇਆ। ਭਲੇ ਕਿਸੇ ਨੇ ਨਹੀਂ ਤਲਾਹੀ, ਬੰਦੇ ਨੇ ਆਪ ਹੀ ਲਾਹੀ ਸੀ। ਉਹ ਇੱਕ ਕਹਾਣੀ ਭਾਈ ਗੁਰਦਾਸ ਲਿਖਦੇ, ਕਹਿੰਦੇ ਇੱਕ ਬਜ਼ੁਰਗ ਸੀ ਤੇ ਜਿਉਂ ਜਿਉਂ ਉਮਰ 60 ਤੋਂ ਉੱਪਰ 70 ਤੋਂ ਉੱਪਰ ਜਾਂਦੀ ਹੈ, 70 ਕਾ ਮਤਹੀਣ ਮਤ ਘੱਟ ਕੰਮ ਕਰਨ ਲੱਗ ਜਾਂਦੀ ਹੈ, ਉਹਦੇ ਵਿੱਚ ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਬਹੁਤ ਭੁੱਲਣ ਲੱਗ ਜਾਂਦਾ ਹੈ, ਤੁਰਿਆ ਜਾਂਦਾ, ਕਈ ਬਜ਼ੁਰਗ ਰਸਤਾ ਭੁੱਲ ਜਾਂਦੇ, ਮੈਂ ਕਿੱਧਰ ਨੂੰ ਆ ਰਿਹਾ ਕਿੱਧਰ ਨੂੰ ਜਾ ਰਿਹਾ। ਇੱਕ ਬਜ਼ੁਰਗ, ਗਰਮੀ ਪੈਂਦੀ ਸੀ ਅੱਤ ਦਰਜੇ ਦੀ, ਤੇ ਗਰਮੀ ਤੋਂ ਬਚਣ ਵਾਸਤੇ ਉਹਨੇ ਸੋਚਿਆ ਵੀ ਮੈਂ ਜਾ ਕੇ ਖੂਹ ਤੇ ਨਹਾ ਕੇ ਆਉਣਾ, ਤੇ ਨਹਾ ਕੇ ਕੁਛ ਚਿਰ ਮੈਂ ਔਲੂ ਦੇ ਵਿੱਚ ਬੈਠੂੰਗਾ, ਜਿਹੜਾ ਚਵੱਚਾ ਪਾਣੀ ਵਾਸਤੇ ਹੁੰਦਾ ਹੈ, ਤੇ ਸਰੀਰ ਨੂੰ ਸ਼ਾਂਤ ਦੇ ਕੇ ਮੈਂ ਆਉਣਾ। ਨਿਆਈ ਦਾ ਖੂਹ ਸੀ, ਜਿਹੜੇ ਪਿੰਡ ਦੇ ਨੇੜੇ ਖੂਹ ਹੁੰਦੇ ਨਿਆਈ ਦਾ ਖੂਹ ਕਹਿੰਦੇ ਸੀ ਉਹਨਾਂ। ਤੇ ਸਹੂਲਤਾਂ ਅੱਜ ਵਰਗੀਆਂ ਥੋੜ੍ਹੀ ਸੀ ਵੀ ਜਿੱਥੇ ਤੁਸੀਂ ਹਰ ਘਰ ਦੇ ਵਿੱਚ ਆਪਣੇ ਗੁਸਲਖਾਨੇ ਬਣੇ ਨਹਾਉਣ ਦੇ ਵਾਸਤੇ, ਉਦੋਂ ਆ ਨਹੀਂ ਸੀ ਸਿਸਟਮ, ਖੂਹ ਹੁੰਦੇ ਸੀ, ਸਾਂਝਾ ਖੂਹ ਹੁੰਦਾ, ਪਰ ਜਿੱਥੇ ਬਜ਼ੁਰਗਾਂ ਦੇ ਨਹਾਉਣ ਦੀ ਗੱਲ ਹੈ, ਨਿਆਈ ਦੇ ਖੂਹ ਤੇ ਚਲੇ ਜਾਂਦੇ। ਉਹ ਨਿਆਈ ਦੇ ਖੂਹ ਤੇ ਚਲਾ ਗਿਆ ਨਹਾਉਣ ਵਾਸਤੇ, ਤੇ ਪੱਗ ਲਾਹ ਕੇ ਰੱਖ ਦਿੱਤੀ ਇੱਕ ਪਾਸੇ, ਸਿਰ ਦੇ ਵਿੱਚ ਪਾਣੀ ਪੂਣੀ ਪਾਇਆ, ਸਿਰ ਨੂੰ ਠੰਡਾ ਕੀਤਾ ਤੇ ਸਰੀਰ ਨੂੰ ਠੰਡਾ ਕੀਤਾ, ਮੁੜ ਕੇ ਸਾਧ ਸਿੰਘ ਜੀ ਕੱਪੜੇ ਪਾਏ ਤੇ ਪੱਗ ਉੱਥੇ ਹੀ ਭੁਲਿਆ। ਇਹ ਭਾਈ ਗੁਰਦਾਸ ਲਿਖਦੇ ਨੇ ਕਹਾਣੀ। ਤੇ ਪੱਗ ਉੱਥੋਂ ਭੁੱਲ ਕੇ ਜਦੋਂ ਪਿੰਡ ਦੇ ਵਿੱਚ ਵੜਿਆ ਤਾਂ ਸਾਹਮਣੇ ਘਰ ਸੀ ਦਾ, ਨੂੰਹ ਰਾਣੀ ਨੇ ਦੇਖਿਆ ਵੀ ਮੇਰੇ ਸਹੁਰੇ ਦੇ ਸਿਰ ਤੇ ਪੱਗ ਨਹੀਂ ਹੈ, ਉਹਨੇ ਮਾਰੀ ਉੱਚੀ ਦੇ ਕੇ ਤਾਵੇ ਲੋਕੋ ਪੱਟੇ ਗਏ, ਮਾਰੇ ਗਏ ਸੀ। ਉਹਦੀ ਚੀਕ ਸੁਣ ਕੇ ਗੁਆਂਢੀ ਇਕੱਠੇ ਹੋਣ ਲੱਗ ਗਏ, ਤੇ ਸਾਰੇ ਇਕੱਠੇ ਹੋਣ ਦੇ ਨਾਲ ਘਰ ਦੇ ਵਿੱਚ ਰੋਣ ਪਿੱਟਣ ਦਾ ਮਾਹੌਲ ਬਣ ਗਿਆ। ਤੇ ਅਜਿਹੇ ਮੌਕੇ ਇੱਕ ਬੀਬੀ ਨੈਣ, ਜਿਹੜੀ ਇਹਨਾਂ ਦੀ ਮਾਸਤਰੀ ਹੁੰਦੀ ਸੀ ਵੀ ਇਹਨਾਂ ਦੇ ਪਿੱਟ ਪਟੂਆ ਕਿਵੇਂ ਕਰਾਉਣਾ, ਮਰਿਆਦਾ ਨਾਲ ਕਰਾਉਂਦੀ ਸੀ, ਉਹ ਅਲਾਣੀਆਂ ਪਾਉਂਦੀ ਸੀ ਆ ਕੇ। ਉਹ ਅਲਾਣੀਆਂ ਨੂੰ ਖਤਮ ਕਰਨ ਵਾਸਤੇ ਆ ਸੱਚੀਆਂ ਅਲਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਚਾਰਨ ਹੋਈਆਂ ਕਿ ਉਹ ਕੰਮ ਨਹੀਂ ਕਰਨਾ, ਪਰ ਉਦੋਂ ਹੈ ਸੀ ਇਹ। ਉਹ ਅਲਾਣੀਆਂ ਪਾਉਣ ਵਾਲੀ ਵੀ ਪਹੁੰਚ ਗਈ। ਇਹ ਸਾਰੀ ਗੱਲ ਭਾਈ ਗੁਰਦਾਸ ਲਿਖਦੇ, ਕਹਿੰਦੇ ਠੰਡੇ ਖੂਹੋਂ ਨਹਾਏ ਕਹਿ, ਇੱਕ ਪੱਗ ਦੇ ਵਿਸਾਰ ਨਾਲ ਕਿੱਡਾ ਬੜਾ ਪੌੜਾ ਖੜਾ ਹੋਇਆ। ਠੰਡੇ ਖੂਹੋਂ ਨਹਾਏ ਕੇ ਪੱਗ ਵਿਸਾਰ ਆਇਆ ਸਿਰ ਨੰਗੇ, ਵਿਸਰ ਗਈ ਪੱਗ, ਭੁੱਲ ਗਿਆ, ਭੁੱਲ ਆ ਗਈ। ਹੁਣ ਭਾਈ ਸਾਹਿਬ ਕਹਿੰਦੇ ਅੱਗੇ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਸੀ ਉਹਨਾਂ ਨੇ ਇਹੋ ਜਿਹਾ ਕਮਲ ਘੋਟਿਆ ਵੀ ਪੁੱਛਿਆ ਨਹੀਂ ਇਹਦਾ ਕਾਰਨ ਕੀ ਹੈ। ਸਾਧ ਸਿੰਘ ਜੀ ਸਮਾਜ ਦੀ ਇੱਕ ਮਰਿਆਦਾ ਬਣਾਈ ਹੋਈ ਸੀ, ਸਮਾਜ ਦੀ ਮਰਿਆਦਾ ਸੀ ਵੀ ਸਿਰ ਕਦੇ ਵੀ ਨੰਗਾ ਨਹੀਂ ਰੱਖਣਾ, ਕਿਸੇ ਹਾਲਤ ਵਿੱਚ ਵੀ ਨਹੀਂ। ਪੰਚਾਇਤ ਦੇ ਵਿੱਚ ਬੈਠੇ ਹਾਂ, ਘਰ ਤੋਂ ਬਾਹਰ ਜਾਂਦਿਆਂ ਹੀ ਬੰਦਾ ਪਹਿਲਾਂ ਇਸ ਗੱਲ ਦਾ ਖਿਆਲ ਕਰਦਾ ਸੀ ਮੇਰਾ ਸਿਰ ਢੱਕਿਆ ਹੋਣਾ ਚਾਹੀਦਾ, ਭਾਵੇਂ ਮੁਸਲਮਾਨ, ਭਾਵੇਂ ਹਿੰਦੂ, ਭਾਵੇਂ ਕੋਈ ਹੋਰ ਧਰਮ ਵਾਲਾ, ਸਿਰ ਨੰਗੇ ਪਰੇ 'ਚ ਨਹੀਂ ਬਹਿ ਸਕਦਾ, ਸਿਰ ਨੰਗੇ ਘਰੋਂ ਬਾਹਰ ਨਹੀਂ ਜਾ ਸਕਦਾ, ਸਿਰ ਨੰਗੇ ਗਲੀਆਂ 'ਚ ਨਹੀਂ ਸੀ ਘੁੰਮ ਸਕਦਾ। ਮਰਿਆਦਾ ਸੀ ਸਾਡੀ ਇੱਕ ਮਨੁੱਖਤਾ ਦੀ ਬਣਾਈ ਹੋਈ, ਸਮਾਜ ਦੀ ਇੱਕ ਪੱਕੀ ਮਰਿਆਦਾ ਸੀ, ਔਰ ਜਿਹਦਾ ਸਮਾਜ ਕਦੇ ਬਰਦਾਸ਼ਤ ਨਹੀਂ ਸੀ ਕਰਦਾ ਇਸ ਨੂੰ, ਔਰ ਤੋੜਨ ਨਹੀਂ ਸੀ ਦਿੰਦਾ ਇਸ ਮਰਿਆਦਾ ਨੂੰ। ਹਾਂ, ਸਮਾਜ ਨੇ ਇੱਕ ਮਰਿਆਦਾ ਬੰਨੀ ਕਿ ਸਿਰ ਨੰਗਾ ਕਦੇ ਨਹੀਂ ਕਰਨਾ, ਲੇਕਿਨ ਇੱਕ ਹਾਲਤ ਦੇ ਵਿੱਚ ਸਿਰ ਨੰਗਾ ਕਰ ਲੈਣਾ, ਕਦੋਂ, ਜਦੋਂ ਕੋਈ ਕੰਨਾਂ 'ਚ ਆਵਾਜ਼ ਪਏ ਵੀ ਉਦੋਂ ਆਪਣੀ ਪੱਗ ਲਾਹ ਕੇ ਆਪਣੀ ਕੱਛ ਵਿੱਚ ਦੇ ਲਓ। ਕਿਉਂ? ਦੇਖੋ, ਸਮਾਜ ਦੇ ਨਿਯਮ, ਮੈਂ ਪਹਿਲੇ ਕਿਹਾ ਵੀ ਧਰਮ ਦਾ ਨਿਯਮ ਨਹੀਂ ਸੀ ਇਹ, ਸਮਾਜ ਦਾ ਨਿਯਮ ਸੀ, ਪਰ ਧਰਮ ਇਹਦੇ ਨਾਲ ਸਹਿਮਤ ਹੋਇਆ। ਤੇ ਉਹਦਾ ਮਤਲਬ ਕੀ ਸੀ ਕਿ ਜਿਹਦਾ ਮਰਿਆ ਉਹਨੂੰ ਦੱਸਣਾ ਨਾ ਪਵੇ। ਉਦੋਂ ਕਿਹੜਾ ਕਾਰਜ ਪਾਉਂਦੇ ਸੀ, ਉਦੋਂ ਕਿਹੜਾ ਅਖਬਾਰ ਸੀ, ਟੈਲੀਵਿਜ਼ਨ, ਫੋਨ ਸੀ ਵੀ ਦੱਸ ਦਿਓ ਫਲਾਣੇ ਦੇ ਆਹ ਹੋ ਗਿਆ। ਉਹਨਾਂ ਨੇ ਇੱਕ ਪਹਿਚਾਣ ਰੱਖੀ ਸੀ ਵੀ ਜਦੋਂ ਕਿਸੇ ਦਾ ਮਰਜ਼ਾ ਸਿਰ ਤੋਂ ਪੱਗ ਲਾ ਦਿਓ, ਤੇ ਤੁਰੇ ਜਾਂਦੇ ਨੂੰ ਲੋਕ ਦੇਖ ਕੇ ਸਮਝ ਲੈਣ ਕਿ ਵਿਚਾਰੇ ਦਾ ਕੋਈ ਮਰ ਗਿਆ। ਕੌਣ ਮਰਿਆ ਜਾ ਕੇ ਪੁੱਛਾਂਗੇ। ਲੋਕੀ ਉਹਦੇ ਮਗਰੋਂ ਲੈਂਦੇ ਸੀ ਵੀ ਦੇਖੋ ਜੀ ਤਾਜ਼ਾ ਤਾਜ਼ਾ ਸੱਟ ਹੈ, ਘਰ ਚੱਲ ਕੇ ਹੌਲੀ ਹੌਲੀ ਪੁੱਛਦੇ ਆ ਕੌਣ ਕੀ ਪਾਣਾ ਵਰਤਿਆ। ਹੁਣ ਕੁਛ ਲੋਕ ਤਾਂ ਬੁੜੇ ਦੇ ਮਗਰ ਹੌਲੀ ਹੌਲੀ ਹੋਲੇ ਵੀ ਇਹਦਾ ਕੋਈ ਮਰ ਗਿਆ। ਹੁਣ ਜਦੋਂ ਨੂੰਹ ਰਾਣੀ ਨੇ ਦੇਖਿਆ ਉਹਨੇ ਮਾਰੀ ਧਾ ਤੇ ਗੱਲ ਹੀ ਸਾਬਤ ਹੋ ਗਈ ਵੀ ਕੋਈ ਜਵਾਨ ਮੌਤ ਹੋ ਗਈ। ਭਾਈ ਸਾਹਿਬ ਕਹਿੰਦੇ ਠੰਡੇ ਖੂਹੋਂ ਨਾਏ ਕਹੇ ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ। ਕਮਲੀਆਂ ਨੇ ਇਹ ਨਹੀਂ ਸੋਚਿਆ ਵੀ ਪੁੱਛਦਾ ਨੇ ਵੀ ਬਾਪੂ ਜੀ ਹੋਇਆ ਕੀ ਹੈ। ਤੁਸੀਂ ਲੀਤੀ ਦੇਖ ਘਟੰਗੇ, ਖੋਟੇ ਢੰਗ ਦੇ ਨਾਲ ਤੁਸੀਂ ਦਾ ਅਰਥ ਹੈ ਪਿੱਟਣਾ ਸ਼ੁਰੂ ਕਰ ਦਿੱਤਾ। ਖੋਟਾ ਢੰਗ ਹੈ, ਮਰਿਆ ਕੋਈ ਨਹੀਂ ਤੇ ਰੁੱਖ ਪਿੱਟ ਪਟਾਉਣਾ ਸ਼ੁਰੂ ਹੋ ਗਿਆ। ਤੁਸੀਂ ਲੀਤੀ ਦੇਖ ਘਟੰਗੇ, ਰੰਨਾ ਦੇਖ ਪਿੱਟਦੀਆਂ ਧਾਹਾਂ ਮਾਰਨ ਹੋਏ ਨਸੰਗੇ। ਉੱਚੇ ਉੱਚੇ ਧਾਹਾਂ ਇੱਕ ਦੂਜੀ ਨੂੰ ਦੇਖ ਕੇ ਮਾਰਨ ਲੱਗ ਗਈਆਂ। ਕੈਸਾ ਕਮਲ ਹੈ, ਮਰਿਆ ਕੋਈ ਵੀ ਨਹੀਂ ਤੇ ਧਾਹਾਂ ਮਾਰ ਮਾਰ ਕੇ ਅਸਮਾਨ ਚੁੱਕਦਾ ਸਿਰ ਤੇ ਬੀਬੀਆਂ ਨੇ ਇੱਕ ਦੂਜੀ ਦੀ ਰੀਸ ਰੋਣ ਲੱਗ ਗਈਆਂ। ਹੋਰ ਨੀ ਜੇ ਕੋਈ ਵੀ ਮਰਿਆ ਨੀ, ਇੱਕ ਦੂਜੀ ਦੀ ਰੀਸ ਰੋਈ ਜਾ ਰਹੀਆਂ ਨੇ, ਉੱਚੇ ਉੱਚੇ ਰੋਈ ਜਾ ਰਹੀਆਂ ਨਾ। ਬਸ ਭੈਣੇ ਕੋਈ ਨੀ ਪਾਣਾ ਮਹਾਰਾਜ ਦਾ ਹੋ ਗਿਆ, ਕੋਈ ਨੀ ਕੋਈ ਪਤਾ ਨੀ ਮਰਿਆ ਕੌਣ ਹੈ ਕੀ ਹੈ। ਲੋਕ ਸਿਆਪੇ ਆਇਆ, ਲੋਕ ਆ ਗਏ ਸਿਆਪੇ ਦੇ ਵਿੱਚ ਸ਼ਾਮਿਲ ਹੋਣ ਵਾਸਤੇ। ਭਾਈ ਗੁਰਦਾਸ ਕਹਿੰਦੇ ਲੋਕ ਸਿਆਪੇ ਆਇਆ, ਰੰਨਾ ਪੁਰਖ ਜੁੜੇ ਲੈ ਪੰਗੇ। ਪੰਗੇ ਦੇ ਦੋ ਅਰਥ ਨੇ, ਇੱਕ ਤਾਂ ਪੰਜਾਬੀ ਦਾ, ਉਹ ਤਾਂ ਤੁਸੀਂ ਜਾਣਦੇ ਹੋ ਵੀ ਕਿਉਂ ਪੰਗੇ ਲੈਣਾ। ਪੰਗੇ ਦਾ ਅਰਥ ਪੰਗਤ ਹੁੰਦੀ ਹੈ, ਭਾਈ ਗੁਰਦਾਸ ਨੇ ਅਰਥ ਕੀਤਾ ਹੈ ਵੀ ਕਤਾਰਾਂ ਬੰਨ ਕੇ ਬੈਠ ਗਏ ਰੋਣ ਪਿੱਟਣ। ਇਹਨੇ ਨੂੰ ਆ ਗਈ ਬੀਬੀਆਂ ਦੀ ਮਾਸਟਰ ਨੇ, ਜਿਹੜੀ ਪਿੰਟ ਪਟੂਏ ਦੀ ਮਾਸਟਰੀ ਸੀ ਉਸਤਾਦ ਇਹਨਾਂ ਦੀ। ਤੇ ਇੱਥੇ ਭਾਈ ਕੋਈ ਕਹੀ ਜਾਵੇ, ਇੱਥੇ ਤਾਂ ਬੀਬੀਆਂ ਸਿਆਣੀਆਂ ਨੇ ਲੈਸਟਰ ਦੀਆਂ, ਇੱਥੇ ਕਹਿਣ ਦੀ ਲੋੜ ਨਹੀਂ ਪੈਂਦੀ, ਚੁੱਪ ਕਰੋ ਚੁੱਪ ਕਰਕੇ ਸੁਣਦੀਆਂ ਨਹੀਂ। ਨੈਣ ਇੱਕ ਵਾਰੀ ਉਂਗਲ ਕਰੀਏ ਚੁੱਪ ਕਰ ਜੇ, ਜਦ ਚੁੱਪ ਕਰ ਜਾਂਦੀ ਸਾਰੀਆਂ ਚੁੱਪ ਕਰ ਗਈਆਂ। ਉਸੇ ਵੇਲੇ ਉੱਚੇ ਉੱਚੇ ਧਾਹਾਂ ਮਾਰਦੀਆਂ ਸੀ, ਚੁੱਪ ਕਰੋ ਚੁੱਪ ਕਰ ਗਈਆਂ। ਕਹਿੰਦੀ ਮੈਂ ਪੌਣੀਆਂ ਅਲਾਣੀ, ਤੁਸੀਂ ਮੇਰੇ ਮਗਰ ਹਾਇਓ ਹਾਇਓ ਦਾ ਸ਼ਬਦ ਦੇਣਾ। ਵੀ ਅਲਾਣੀਆਂ ਬਣੀਆਂ ਹੁੰਦੀਆਂ, ਜਿਵੇਂ ਵਿਆਹਾਂ ਦੇ ਵਿੱਚ ਸਾਧ ਸਿੰਘ ਜੀ ਕਵਿਤਾਵਾਂ ਤਾਂ ਬਣੀਆਂ ਹੁੰਦੀਆਂ ਨੇ, ਸਿਹਰੇ ਦੀ ਬਣੀ ਹੈ ਜੀ, ਸਿੱਖਿਆ ਦੀ ਬਣੀ, ਨਾ ਹੀ ਭਰਨਾ ਹੁੰਦਾ ਵਿੱਚ। ਇਹਨਾਂ ਨੇ ਵੀ ਇਹੀ ਕੰਮ ਕਰਨਾ ਹੁੰਦਾ ਸੀ। ਉਹ ਕਹਿੰਦੀ ਵੀ ਮੈਨੂੰ ਇਉਂ ਦੱਸੋ ਵੀ ਮਰਿਆ ਬੰਦਾ ਕਿ ਬੀਬੀ ਮਰੀ ਹੈ, ਕਿਉਂਕਿ ਅਲਾਣੀ ਦੇ ਵਿੱਚ ਉਹ ਫਿੱਟ ਕਰਨਾ ਸੀ ਸ਼ਬਦ। ਨੈਣ ਪੁੱਛਦੀ ਪਿੱਟਦਿਆਂ, ਭਾਈ ਗੁਰਦਾਸ ਕਹਿੰਦੇ ਨੈਣ ਪੁੱਛਦੀ ਪਿੱਟਦਿਆਂ, ਕਿਹਦੇ ਨਾਂ ਹੈ ਅਲਾਣੀ ਅੰਗੈ, ਮੈਂ ਕਿਹਦੇ ਨਾਂ ਦੀ ਅਲਾਣੀ ਪਾਵਾਂ, ਕੌਣ ਮਰਿਆ, ਬੀਬੀ ਮਰੀ ਭਾਈ ਮਰਿਆ, ਉਹੀ ਸ਼ਬਦ ਫਿੱਟ ਕਰਨਾ ਸੀ। ਹੁਣ ਦੱਸੇ ਕੌਣ ਮਰਿਆ ਤਾਂ ਕੋਈ ਵੀ ਨਹੀਂ ਸੀ, ਨਾ ਬੀਬੀ ਮਰੀ ਸੀ ਨਾ ਭਾਈ ਮਰਿਆ ਸੀ ਕੋਈ। ਉਹ ਬੀਬੀਆਂ ਕਰਦੀਆਂ ਦੱਸੋ ਭਾਈ ਦੱਸੋ, ਉਹ ਕਹਿੰਦੇ ਜੀ ਇਹ ਤਾਂ ਘਰ ਵਾਲੀ ਬੀਬੀ ਦੱਸ ਸਕਦੀ ਹੈ, ਨੂੰਹ ਨੂੰ ਪਤਾ ਸਾਨੂੰ ਕੀ ਪਤਾ, ਇਸਦਾ ਗਵਾਂਢੀ ਹੈ, ਇਹਦੀਆਂ ਧਾਹਾਂ ਸੁਣ ਕੇ ਆਇਆ ਸੀ। ਤਾਂ ਉਹਨੇ ਬੀਬੀ ਨੂੰ ਪੁੱਛਿਆ ਬੀਬੀ ਕੌਣ ਮਰਿਆ, ਕਹਿੰਦੀ ਜੀ ਮੈਨੂੰ ਤਾਂ ਪਤਾ ਨੀ ਕੌਣ ਮਰਿਆ। ਤੇਰਾ ਭਲਾ ਹੋ ਜਾਏ, ਤੇਰੇ ਘਰ ਮਕਾਨ ਆ ਗਈ, ਤੇਰੇ ਘਰ ਇਸਤਰੀ ਪੁਰਸ਼ ਜੁੜਦੇ ਪੰਗੇ, ਤੂੰ ਕਹਿੰਦੀ ਮੈਨੂੰ ਪਤਾ ਹੀ ਨੀ। ਉਹ ਕਹਿੰਦੀ ਨਾ ਸੱਚ ਹੈ ਮੈਨੂੰ ਕੋਈ ਪਤਾ ਨੀ। ਕਹਿੰਦੇ ਫਿਰ ਹੋਰ ਪਤਾ ਕੀ ਹੋਇਆ, ਕਹਿੰਦੀ ਸਹੁਰੇ ਪੁੱਛੋ ਜਾ ਕੇ, ਮੇਰੇ ਸਹੁਰੇ ਨੂੰ ਪਤਾ ਕੌਣ ਮਰਿਆ। ਸਹੁਰੇ ਪੁੱਛੋ ਜਾ ਕੇ ਕੌਣ ਮੂਆ, ਨੂੰ ਉੱਤਰ ਮੰਗੇ ਵੀ ਤੇਰੀ ਨੂੰਹ ਨੇ ਉੱਤਰ ਮੰਗਿਆ ਵੀ ਮਰਿਆ ਕੌਣ ਹੈ, ਬਾਪੂ ਜੀ ਦੱਸੋ। ਅੱਗੇ ਬੀਬੀਆਂ ਸ਼ਰਮਾਉਂਦੀਆਂ ਸੀ, ਸਹੁਰੇ ਨਾਲ ਬੋਲਦੀਆਂ ਨੇ, ਸ਼ਰਮਾਉਂਦੀਆਂ, ਘੁੰਡ ਕੱਢਦੀਆਂ। ਪੁਰਾਣਾ ਸਮਾਜ ਦਾ ਐਸਾ ਰਿਵਾਜ਼ ਸੀ। ਉਹਨੇ ਨੈਣ ਬੜੀ ਸਿਆਣੀ ਸੀ, ਉਹਨੇ ਆਪਣੇ ਘਰ ਵਾਲੇ ਨਾਈ ਨੂੰ ਸੱਦਿਆ, ਕਹਿੰਦੀ ਇਹ ਦਰਾਜ਼ਾ ਰੱਖ, ਬੰਦਿਆਂ 'ਚ ਬੈਠਾ ਸੀ। ਉਹ ਕਹਿਣ ਲੱਗੀ ਵੀ ਗੜਬੜ ਹੈ, ਕਾਹਦੀ ਗੜਬੜ ਹੈ, ਕਹਿੰਦੀ ਮਰਿਆ ਹੀ ਨਹੀਂ ਪਤਾ ਲੱਗਦਾ ਕੌਣ ਹੈ, ਵੀ ਤੂੰ ਐਂ ਕਰ, ਮੈਂ ਤਾਂ ਬੰਦੇ 'ਚ ਜਾ ਨਹੀਂ ਸਕਦੀ, ਸਰਦਾਰ ਜੀ ਨੂੰ ਪੁੱਛ ਜਾ ਕੇ ਵੀ ਮਰਿਆ ਕੌਣ ਹੈ, ਸਾਡਾ ਤਾਂ ਕੰਮ ਖੜਾ ਇੱਧਰ, ਉਹਨਾਂ 'ਚ ਪਿੱਟ ਪਟੂਗਾ ਬੰਦ ਹੋਇਆ ਪਿਆ, ਇਸ ਕਰਕੇ ਜਾ ਕੇ ਪੁੱਛ ਤੇ ਸਾਡਾ ਕੰਮ ਚਾਲੂ ਹੋਵੇ, ਤੁਸੀਂ ਆਪਣੀਆਂ ਗੱਲਾਂ ਕਰੀ ਜਾਓ, ਅਸੀਂ ਆਪਣੇ ਪਿੱਟ ਪਟੂਗਾ ਸ਼ੁਰੂ ਕਰੀਏ। ਗਿੱਧੇ ਨਾਲੋਂ ਜ਼ਿਆਦਾ ਚਾਅ ਕਰਦੀਆਂ ਸੀ ਬੀਬੀਆਂ ਉੱਥੇ ਬੋਲਣ ਦਾ, ਅਲਾਣੀਆਂ ਪਾਉਣਦੀਆਂ ਤੇ ਉਹ ਕਹਿੰਦੇ ਹੈ ਉਹ ਹੈ ਉਹਦੇ ਸ਼ਬਦ ਕਰਨੇ। ਇਹ ਮਨਮਤ ਭਾਈ ਗੁਰਦਾਸ ਸਾਹਿਬ ਨੇ ਬੜਾ ਚੰਡਿਆ ਇਸ ਸ਼ਬਦ ਦੇ ਵਿੱਚ, ਮਨਮਤ ਕਰਨ ਵਾਲਾ। ਸਹੁਰੇ ਪੁੱਛੋ ਜਾ ਕੇ ਕੌਣ ਮੂਆ, ਨੂੰ ਉੱਤਰ ਮੰਗੇ। ਉਹ ਜਾ ਕੇ ਕਹਿਣ ਲੱਗਾ ਸਰਦਾਰ ਜੀ ਇੱਕ ਪਾਸੇ ਨੂੰ ਹੋ ਕੇ ਗੱਲ ਸੁਣੋਗੇ ਮੜ ਜੀ, ਵੀ ਹੈ ਤਾਂ ਔਖਾ ਵੀ ਮੈਂ ਤੁਹਾਨੂੰ ਇੱਥੋਂ ਬੈਠੇ ਬਿਠਾ ਲੈਂਦਾ ਪਰੇ ਚੋਬਰ, ਜ਼ਰੂਰੀ ਗੱਲ ਹੈ। ਉਹ ਕਹਿੰਦੇ ਦੱਸੋ। ਕੋਲੇ ਨੂੰ ਹੋ ਕੇ ਕਹਿੰਦਾ ਭਲਾ ਬੜਾ ਸਿਆਣਾ ਸੀ ਨਾ ਹੀ ਕਹਿੰਦਾ ਦੇਖੋ ਸਰਦਾਰ ਜੀ ਵੀ ਮਹਾਰਾਜ ਦਾ ਭਾਣਾ ਹੀ ਹੈ ਜਿਹੜਾ ਹੈ ਤਾਂ ਸਭ ਦੀ ਹੈ ਕਿਹੜਾ ਤੁਹਾਡੇ ਕੱਲਿਆਂ ਭਲਾ ਮਰਿਆ ਕੌਣ ਹੈ ਜੀ ਆਪਣੇ ਕੋਈ ਰਿਸ਼ਤੇਦਾਰ ਚ ਮਰਿਆ ਕਿ ਤੁਹਾਡੇ ਘਰ ਮਰ ਗਿਆ ਇੱਥੇ ਕੋਈ ਕਹਿੰਦਾ ਮੈਨੂੰ ਤਾਂ ਕੋਈ ਪਤਾ ਨਹੀਂ ਹੈ ਤੈਨੂੰ ਕੋਈ ਪਤਾ ਨਹੀਂ ਕਹਿੰਦੇ ਨਹੀਂ ਕਹਿੰਦੇ ਉੱਧਰ ਤੇਰੀ ਰੂਹ ਕਹਿੰਦੀ ਮੈਨੂੰ ਨੀ ਪਤਾ ਉੱਧਰ ਤੂੰ ਕਹਿੰਦਾ ਆਹ ਲੋਕ ਕਾਹਦੇ ਲਈ ਇਕੱਠੇ ਕੀਤੇ ਆ ਉਹ ਕਹਿੰਦਾ ਸਰਦਾਰ ਜੀ ਇੱਧਰ ਆਦਰ ਹੈ ਉਹਨੇ ਉਧਰੋਂ ਸਹੁਰੇ ਨੂੰ ਸੱਦ ਲਿਆ ਨੈਣ ਨੇ ਨੂੰਹ ਨੂੰ ਸੱਦ ਲਿਆ ਮੂੰਹੋਂ ਤੁਸੀਂ ਕਰਦੇ ਕਹਿੰਦੇ ਹੁਣ ਤੁਸੀਂ ਫੈਸਲਾ ਕਰੋ ਵੀ ਮਰਿਆ ਕੌਣ ਤੁਹਾਡਾ ਹੁਣ ਬਾਪੂ ਜੀ ਕਹਿੰਦਾ ਪੁੱਤ ਦੱਸਦੇ ਕੌਣ ਮਰਿਆ ਕਹਿੰਦੀ ਬਾਪੂ ਜੀ ਮੈਂ ਕਿਵੇਂ ਦੱਸਾਂ ਮੈਨੂੰ ਕੀ ਪਤਾ ਤੂੰ ਦੱਸੇਗਾ ਕਹਿੰਦਾ ਮੈਂ ਕਿਵੇਂ ਦੱਸੂੰ ਰੋਜ਼ ਤਾਂ ਤੂੰ ਆਇਆ ਤੈ ਤਾਂ ਵਾਰੀ ਕਹਿੰਦੀ ਬਾਪੂ ਨੰਗੇ ਪੈਰੀ ਨੰਗੇ ਸਿਰ ਤਾਂ ਤੂੰ ਆਇਆ ਕਹਿੰਦਾ ਓਹੋ ਕਹਿੰਦਾ ਵੀ ਮੇਰੀ ਤਾਂ ਪੱਗ ਰਹਿ ਗਈ ਖੂਹ ਦੇ ਉੱਤੇ ਕਹਿੰਦਾ ਵੀ ਲੋਕੋ ਜਾਓ ਕੋਈ ਨੀ ਮਰਿਆ ਸਾਡਾ ਮੇਰੀ ਪੱਗ ਉੱਥੇ ਰਹਿ ਗਈ ਮੈਂ ਲੈ ਕੇ ਆਉਂਦਾ ਆਖੇ ਕਾਵਾਂ ਰੌਲੀ ਮੂਰਖ ਢੰਗੇ ਮੇਰੇ ਕਹਿਣ ਦਾ ਮਤਲਬ ਇੱਕ ਬਜ਼ੁਰਗ ਦੀ ਪੱਗ ਭੁਲੇਖੇ ਦੇ ਨਾਲ ਲੈ ਗਏ ਉਸੇ ਵਿਸ਼ੇ ਵੱਲ ਆਓ ਕੋਈ ਹਾਸ ਰਸ ਨਹੀਂ ਕੋਈ ਹਾਸ ਰਸ ਦਾ ਵਿਸ਼ਾ ਨਹੀਂ ਇੱਕ ਬਜ਼ੁਰਗ ਦੀ ਪੱਗ ਲੈ ਗਈ ਪਰ ਕਿਸੇ ਨੇ ਨੀ ਲਾਹੀ ਆਪ ਲਾ ਕੇ ਆਇਆ ਉਹ ਭੁੱਲ ਗਿਆ ਭੁੱਲ ਦੇ ਕਾਰਨ ਨੰਗੇ ਸਿਰ ਆ ਗਿਆ ਸਮਾਜ ਨੇ ਬਰਦਾਸ਼ਤ ਨਹੀਂ ਕੀਤਾ ਤੇ ਮਰੇ ਦਾ ਚਿੰਨ ਸੀ ਵੀ ਜਿਹਦੇ ਸਿਰ ਨੰਗਾ ਹੈ ਇਹਦਾ ਮਤਲਬ ਇਹਦਾ ਕੋਈ ਮਰ ਗਿਆ ਤੇ ਅੱਜ ਅਸੀਂ ਕਿੱਥੇ ਖੜੇ ਹਾਂ ਅੱਜ ਕਿੱਥੇ ਗਏ ਨਿਜਮ ਦੂਸਰੀ ਉਦਾਹਰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦਾ ਪੰਜਵਾਂ ਸਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਾਂ ਤੁਸੀਂ ਉਹ ਤੱਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਸਰਾ ਅੰਮ੍ਰਿਤ ਵੈਣ ਮੂਰਤ ਪੰਜ ਪਰਵਾਨ ਪੁਰਖ ਗੁਰ ਅਰਜਨ ਭਿਖੋ ਨੈਣ ਤੇ ਪੱਟਾ ਨੇ ਸਪਸ਼ਟ ਕਿਹਾ ਗੁਰ ਅਰਜਨ ਪ੍ਰਤੱਖ ਹਰ ਜੇ ਕਿਸੇ ਨੇ ਪ੍ਰਤੱਖ ਰੱਬ ਦੇਖਣਾ ਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਗੁਰੂ ਅਰਜਨ ਦੇ ਰੂਪ ਦੇ ਵਿੱਚ ਰੱਬ ਆਇਆ ਹੋਇਆ ਤਰਨ ਗਗਨ ਨਵਖੰਡ ਮੈਂ ਜੋ ਸਰੂਪੀ ਰਹੋ ਪਨ ਮਥਰਾ ਕੁਛ ਤੇਜ ਨਹੀਂ ਗੁਰੂ ਅਰਜਨ ਪ੍ਰਤੱਖ ਤੇ ਗੁਰੂ ਅਰਜਨ ਦੇਵ ਜੀ ਦੇ ਕੋਲ ਦੇਸਾਂ ਪ੍ਰਦੇਸਾਂ ਤੋਂ ਦੂਰ ਤੱਕ ਦੀਆਂ ਸੰਗਤਾਂ ਆਉਂਦੀਆਂ ਪਰਮਾਰਥੀ ਗਿਆਨ ਲੈਣ ਵਾਸਤੇ ਅੱਜ ਇੱਕ ਕਾਜੀ ਆ ਰਿਹਾ ਹੈ ਕਾਜੀ ਦੇ ਮਨ ਚ ਹੰਕਾਰ ਬੜਾ ਹੈ ਕਿ ਥੋੜੇ ਸਮੇਂ ਤੋਂ ਇਹ ਧਰਮ ਚੱਲਿਆ ਗੁਰੂ ਨਾਨਕ ਤੋਂ ਤੇ ਅੱਜ ਇਸ ਧਰਮ ਦੇ ਅੰਦਰ ਹਿੰਦੂ ਤਾਂ ਸ਼ਾਮਿਲ ਹੋ ਹੀ ਰਹੇ ਨਾ ਲੇਕਿਨ ਬਹੁਤ ਸਾਰੇ ਮੁਸਲਮਾਨ ਵੀ ਇਸ ਧਰਮ ਦੇ ਅੰਦਰ ਸਵੀਕਾਰ ਕਰ ਰਹੇ ਕਿਉਂਕਿ ਪਿਆਰ ਦਾ ਧਰਮ ਸੀ ਹੈ ਗੁਰੂ ਨਾਨਕ ਦਾ ਨਫ਼ਰਤ ਕਰਦਾ ਨਹੀਂ ਸੀ ਕਿਸੇ ਨਾਲ ਕੋਈ ਬੋਲਿਆ ਰਾਮ ਰਾਮ ਕੋਈ ਖੁਦਾ ਹੈ ਇੱਥੇ ਹੈ ਨਹੀਂ ਸੀ ਕੋਈ ਵਿਤਕਰਾ ਨਹੀਂ ਸੀ ਉਹਨੇ ਕਿਹਾ ਮੈਂ ਗੁਰੂ ਅਰਜਨ ਦੇਵ ਜੀ ਦੇ ਨਾਲ ਚਰਚਾ ਕਰਾਂਗਾ ਔਰ ਚਰਚਾ ਕਰਕੇ ਮੈਂ ਉਹਨਾਂ ਨੂੰ ਆਪਣਾ ਧਰਮ ਉੱਚਿਆਂ ਦਿਖਾਵਾਂਗਾ ਹੰਕਾਰ ਹੈ ਧਰਮ ਐਸਾ ਹੋਣਾ ਨਹੀਂ ਚਾਹੀਦਾ ਆਪਣੇ ਆਪਣੇ ਧਰਮ ਤੇ ਸਭ ਨੂੰ ਵਿਸ਼ਵਾਸ ਚਾਹੀਦਾ ਕਾਜੀ ਆ ਗਿਆ ਜਦੋਂ ਗੁਰੂ ਦੇ ਦਰਬਾਰ ਪਹੁੰਚਿਆ ਤੇ ਕਾਜੀ ਕਹਿਣ ਲੱਗਾ ਜੀ ਮੈਂ ਤੁਹਾਡੇ ਨਾਲ ਚਰਚਾ ਕਰਨ ਵਾਸਤੇ ਆਇਆ ਮਹਾਰਾਜ ਕਹਿੰਦੇ ਕਾਜੀ ਸਾਹਿਬ ਪਹਿਲੀ ਤਾਂ ਗੱਲ ਹੈ ਵੀ ਤੂੰ ਸਮਾਜ ਦੀ ਮਰਿਆਦਾ ਭੰਗ ਕਰ ਦਿੱਤੀ ਹੈ ਤੇਰੇ ਨਾਲ ਗੱਲ ਕਰਨੀ ਵੀ ਪਾਪ ਹੈ ਤੂੰ ਇਸ ਵੇਲੇ ਅਧੂਰਾ ਮਨੁੱਖ ਹੈ ਅਧੂਰੇ ਨਾਲ ਕੀ ਗੱਲ ਕਰਨੀ ਹੈ ਤੂੰ ਮਨੁੱਖ ਤਾਂ ਪੂਰਾ ਬਣ ਕਾਜੀ ਹੁਣ ਇੱਕ ਸਤਿਕਾਰਯੋਗ ਬੰਦਾ ਸੀ ਉਹਨੇ ਕਿਹਾ ਵੀ ਚੰਗਾ ਆਉਣ ਸਾਰੇ ਲਾਹਪਾ ਕਰਤੀ ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਜੀ ਮੈਨੂੰ ਕੀ ਹੋਇਆ ਕਹਿੰਦੇ ਤੈਨੂੰ ਪਤਾ ਹੀ ਨਹੀਂ ਜੀ ਕੀ ਹੋਇਆ ਕਹਿੰਦੇ ਨਹੀਂ ਕਹਿੰਦੇ ਸਿਰ ਤੇ ਹੱਥ ਮਾਰਤਾ ਕਿਤੇ ਕਾਜੀ ਦੀ ਵੀ ਪੱਗ ਬੁੜੇ ਵਾਂਗੂ ਘਰੇ ਰਹਿ ਗਈ ਸੀ ਸ਼ੁਕਰ ਹੈ ਤੇਰੇ ਘਰ ਨਾਲ ਸਿਆਪਾ ਹੋ ਗਿਆ ਜਿਵੇਂ ਭਾਈ ਗੁਰਦਾਸ ਨੇ ਕਿਹਾ ਉਹ ਕਹਿਣ ਲੱਗੇ ਤੇਰੇ ਸਿਰ ਤੇ ਦਸਤਾਰ ਨਹੀਂ ਜਿੰਨੀ ਦੇਰ ਤੱਕ ਦਸਤਾਰ ਨਹੀਂ ਬੰਨ ਕੇ ਆਉਂਦਾ ਉਨੀ ਦੇਰ ਤੱਕ ਕੋਈ ਪਰਮਾਰਥੀ ਵਿਚਾਰ ਤੇਰੇ ਰਮਾਇਣ ਕਰਨੀ ਗੁਰੂ ਅਰਜਨ ਦੇਵ ਜੀ ਸਾਬਤ ਸੂਰਤ ਦਸਤਾਰ ਸਿਰਾ ਇਹਦਾ ਅਰਥ ਇਹ ਬਣਿਆ ਕਿ ਦਸਤਾਰ ਤੋਂ ਬਿਨਾਂ ਵੀ ਮਨੁੱਖ ਮਨੁੱਖਪਣੇ ਵਿੱਚ ਅਧੂਰਾ ਹੈ ਇਸ ਕਰਕੇ ਪ੍ਰਾਤਨ ਸਮੇਂ ਦੇ ਅੰਦਰ ਤੇ ਬੀਬੀਓ ਤੁਹਾਨੂੰ ਵੀ ਇਹ ਹੁਕਮ ਸੀ ਇਹ ਨਹੀਂ ਹੈ ਵੀ ਕਦੇ ਬੀਬੀਆਂ ਨੂੰ ਇੱਧਰ ਭਾਈਆਂ ਨੂੰ ਹੁਕਮ ਹੈ ਵੀ ਤੁਸੀਂ ਸਿਰ ਨੰਗੇ ਰੱਖ ਸਕਦੀਆਂ ਇਹਦੇ ਲਈ ਤੇ ਨਹੀਂ ਤਾਂ ਇਹ ਭਾਈ ਮੇਰੇ ਨਾਲ ਲੜ ਪੈਣਗੇ ਕਹਿਣਗੇ ਤੂੰ ਬੀਬੀਆਂ ਦਾ ਪੱਖ ਕੀਤਾ ਇਸ ਕਰਕੇ ਨਿਰਪੱਖੀ ਪ੍ਰਚਾਰ ਕਰਨਾ ਠੀਕ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤ ਭਰਮ ਨਾ ਜਾਏ। ਸ਼ਬਦ ਦੇ ਅਰਥ, ਸ਼ਬਦ ਦਾ ਅਲੰਕਾਰ ਉਹਨੂੰ ਛੱਡ ਕੇ ਮੈਂ ਚੱਲ ਰਹੀ ਵਿਚਾਰ ਵਿੱਚ ਪਰਮਾਣੇ ਦਿੰਦਾ। ਪੁਰਾਣੇ ਸਮੇਂ ਦੇ ਅੰਦਰ ਜਿੱਥੇ ਕੋਈ ਵੀ ਬੀਬੀ ਕੋਈ ਵੀ ਭਾਈ ਸਿਰ ਰੰਗੇ ਨਹੀਂ ਸੀ ਰਹਿ ਸਕਦਾ, ਉੱਥੇ ਬੀਬੀਆਂ ਨੂੰ ਸਮਾਜ ਨੇ ਇੱਕ ਨਿਯਮ ਬਣਾਇਆ ਸੀ ਕਿ ਜਿਸ ਵੇਲੇ ਬੀਬੀ ਦੇ ਘਰ ਵਾਲਾ ਚੜ੍ਹਾਈ ਕਰ ਜਾਏ, ਅਚਨਚੇਤ ਮ੍ਰਿਤੂ ਨੂੰ ਪ੍ਰਾਪਤ ਹੋ ਜਾਏ। ਅੱਜ ਵੀ ਪੂਰਬ ਵਾਲੇ ਪਾਸੇ ਇਹ ਰਿਵਾਜ ਅੱਜ ਵੀ ਮੌਜੂਦ ਹੈ। ਮੈਂ ਬਚਪਨ ਦੇ ਵਿੱਚ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਕੀ ਸੀ ਕਿ ਜਿਹੜੀ ਬੀਬੀ ਦੇ ਘਰ ਵਾਲਾ ਮਰ ਗਿਆ, ਵਿਧਵਾ ਹੋ ਗਈ, ਤੇ ਸਮਾਜ ਇਕੱਠੇ ਹੋ ਕੇ ਕੈਂਚੀ ਲੈ ਕੇ ਉਹਦਾ ਸਿਰ ਮੁੰਨ ਦਿੰਦਾ ਸੀ, ਪਰ ਉਹ ਕਹਿੰਦਾ ਸੀ ਅੱਜ ਤੋਂ ਬਾਅਦ ਤੋਂ ਸਿਰ ਦੇ ਉੱਤੇ ਦੁਪੱਟਾ ਨਹੀਂ ਲੈਣਾ ਕਿਉਂਕਿ ਤੂੰ ਸਿਰੋਂ ਨੰਗੀ ਹੋ ਗਈ। ਇਹ ਸ਼ਬਦ ਅੱਜ ਤੱਕ ਚਲਿਆ ਜਾਇਆ ਵੀ ਇਹ ਸਿਰ ਤੋਂ ਨੰਗੀ ਦਾ ਪਤੀ ਮਰ ਜਾਵੇ, ਸਿਰ ਤੋਂ ਨੰਗੀ ਹੋ ਗਈ। ਉਹਦੀ ਇੱਕ ਪਹਿਚਾਣ ਰੱਖੀ ਸੀ ਕਿ ਇਸਦਾ ਮਤਲਬ ਹੈ ਵੀ ਇਹਦਾ ਪਤੀ ਸੰਸਾਰ ਵਿੱਚ ਨਹੀਂ ਹੈ, ਸਿਰ ਤੋਂ ਨੰਗੀ। ਅੱਜ ਛਿੱਕੇ ਟੰਗ ਦਿੱਤਾ ਇਹ ਨਿਯਮ ਸਮਾਜ ਨੇ, ਤੇ ਗੁਰਬਾਣੀ ਚ ਅੱਜ ਵੀ ਮੌਜੂਦ ਹੈ ਕਬੀਰ ਮਾਏ ਮੁੰਡੋ ਤਹਿ ਗੁਰੂ ਕੀ ਜਾਤ ਭਰਮ ਨਾ ਜਾਏ। ਮਤਲਬ ਕੀ ਸੀ ਵੀ ਤੇਰੀ ਮਾਂ ਦਾ ਸਿਰ ਮੁੰਨਿਆ ਜਾਏ, ਤੇਰਾ ਪਿਓ ਹੀ ਮਰ ਜਾਏ, ਗਾਂ ਨੂੰ ਹੋਰ ਨਾ ਕੋਈ ਜੰਮੇ, ਵਿਧਵਾ ਹੋ ਜਾਏ, ਵਿਧਵਾ ਕਸ ਨਾ ਪਈ ਮੈਂ ਸਾਰੀ। ਇਸ ਕਰਕੇ ਦਸਤਾਰ ਜਿਹੜੀ ਹੈ ਸਾਧ ਸਿੰਘ ਜੀ, ਜਿੱਥੇ ਸਾਬਤ ਸੂਰਤ ਦਸਤਾਰ ਸਰਾ, ਇਹ ਮਤਲਬ ਐਸਾ ਨਹੀਂ ਵੀ ਇਕੱਲੇ ਸਿੱਖ ਵਾਸਤੇ ਦਸਤਾਰ ਜ਼ਰੂਰੀ ਹੈ, ਨਹੀਂ, ਮੁਸਲਮਾਨ ਵਾਸਤੇ ਵੀ ਉਨੀਆਂ ਜ਼ਰੂਰੀ ਹੈ। ਜਿਹੜੇ ਕੱਟੜ ਖਿਆਲਾਂ ਦੇ ਮੁਸਲਮਾਨ ਤੁਹਾਨੂੰ ਨੰਗੇ ਸਿਰ ਨਹੀਂ ਮਿਲਣਗੇ, ਉਹਨਾਂ ਦੇ ਸਿਰ ਤੇ ਦਸਤਾਰਾਂ ਮਿਲਣਗੀ। ਪੁਰਾਤਨ ਸਮੇਂ ਦਾ ਕੋਈ ਰਿਸ਼ੀ ਐਸਾ ਨਹੀਂ ਜਿਹੜੇ ਰਿਸ਼ੀ ਦੇ ਸਿਰ ਤੇ ਕੇਸ ਨਾ ਹੋਣ, ਜਟਾ ਜੂਟ ਮਿਲਣਗੇ ਤੁਹਾਨੂੰ, ਕਿਉਂਕਿ ਰਿਸ਼ੀਆਂ ਨੇ ਇਸ ਗੱਲ ਤੇ ਡਟ ਕੇ ਪਹਿਰਾ ਦਿੱਤਾ, ਆਪ ਵੀ ਸਿਰ ਦੇ ਉੱਤੇ ਕੇਸ ਰੱਖਣੇ ਤੇ ਦਸਤਾਰਾਂ ਸਜਾਉਣੀਆਂ। ਕਈ ਮਤਾਂ ਤੇ ਦਸਤਾਰਾਂ ਦੇ ਥਾਂ ਤੇ ਠੀਕ ਹੈ ਵੀ ਟੋਪੀਆਂ ਆ ਗਈਆਂ, ਬਾਅਦ ਦੀਆਂ ਗੱਲਾਂ ਨੇ ਇਹ, ਪਰ ਪਹਿਲਾ ਮਨੁੱਖ ਕੇਵਲ ਦਸਤਾਰ ਹੀ ਰੱਖਦਾ ਸੀ। ਸੋ ਇਸ ਕਰਕੇ ਸਾਧ ਸਿੰਘ ਜੀ ਵੀ ਦਸਤਾਰ ਜਿਹੜੀ ਹੈ ਸਿਰ ਦਾ ਤਾਜ ਹੈ, ਮਨੁੱਖ ਦਾ ਇਹ ਅਜਿਹਾ ਤਾਜ ਹੈ ਤੇ ਮਨੁੱਖ ਬਣੇ ਦਾ, ਮਨੁੱਖ ਇੱਕ ਰਾਜਾ ਹੈ, ਇੱਕ ਬਾਦਸ਼ਾਹ ਹੈ, ਬਾਦਸ਼ਾਹ ਦਾ ਚਿੰਨ੍ਹ, ਬਾਦਸ਼ਾਹੀ ਚਿੰਨ੍ਹ ਦਸਤਾਰ ਹੈ। ਇਸ ਕਰਕੇ ਜੇ ਯੂਰਪ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਜੀਕੇ ਤੇ ਜਿਹਨਾਂ ਨੂੰ, ਪਹਿਲੀ ਤਾਂ ਗੱਲ ਹੈ ਵੀ ਜੇ ਉਹਦੀ ਗਲਤੀ ਸੀ ਕਿਸੇ ਤਰ੍ਹਾਂ ਦੀ ਉਹਨਾਂ ਦੀਆਂ ਨਜ਼ਰਾਂ 'ਚ, ਗਲਤੀ ਤਾਂ ਹੈ ਨਹੀਂ ਸੀ, ਪਰ ਮੈਂ ਇਹ ਕਹਿੰਦਾ ਵੀ ਉਹਨਾਂ ਦੀਆਂ ਨਜ਼ਰਾਂ 'ਚ ਉਹਨਾਂ ਨੂੰ ਲੱਗਦਾ ਸੀ ਵੀ ਕੋਈ ਗਲਤੀ ਹੈ, ਤਾਂ ਜਦੋਂ ਸਕਿਉਰਟੀ ਚੈੱਕ ਹੁੰਦੀ ਆ ਉਸ ਵੇਲੇ ਕੀ ਕਰਦੇ, ਉਦੋਂ ਸੁੱਤੇ ਪਏ ਸੀ, ਉਦੋਂ ਉਹ ਸਾਰਾ ਕੁਝ ਸਿਰ ਤੇ ਯੰਤਰ ਲਾ ਕੇ ਦੇਖ ਲੈਂਦੇ ਨੇ ਵੀ ਕੋਈ ਇਤਰਾਜ਼ਯੋਗ ਚੀਜ਼, ਕੋਈ ਅਸਲਾ, ਕੋਈ ਲੋਹੇ ਦੀ ਚੀਜ਼, ਉਹ ਤਾਂ ਸਾਰਾ ਕੁਝ ਦੇਖ ਲੈਂਦੇ ਆ। ਜਦੋਂ ਜਾ ਕੇ ਸਰਦਾਰ ਜੀ ਜਹਾਜ਼ ਦੇ ਵਿੱਚ ਬੈਠ ਗਏ ਤੇ ਉਦੋਂ ਜਹਾਜ਼ ਦੇ ਵਿੱਚ ਜਾ ਕੇ ਕਿਹੜਾ ਖਤਰਾ ਪੈਦਾ ਹੋ ਗਿਆ ਸੀ ਪੱਗ ਤੋਂ, ਤੇ ਫਿਰ ਉੱਥੋਂ ਉਠਾਲ ਕੇ ਕਿਹਾ ਵੀ ਚੱਲ ਤੇਰੀ ਪੱਗ ਲਾ ਕੇ ਦੇਖਣੀ ਹੈ। ਇਹ ਕੋਈ ਇਹਦੇ ਪਿੱਛੇ ਮੈਨੂੰ ਕੋਈ ਜਾਪ ਦੀ ਗੱਲ ਹੋਰ ਵੀ ਹੈ, ਹੋ ਸਕਦੀ ਹੈ ਮੇਰੇ ਮਨ ਦਾ ਭਰਮ ਵੀ ਹੋ ਸਕਦਾ, ਮੇਰੇ ਆਪਣੇ ਖਿਆਲ ਨੇ ਵੀ ਜਿਹੜਾ ਉੱਥੋਂ ਉਠਾ ਕੇ ਲਿਆਂਦਾ ਹੈ, ਬਲਿਹਾਰ ਜਾਈਏ ਉਸ ਗੁਰੂ ਕੇ ਸਿੱਖ ਦੇ। ਸਰਦਾਰ ਮਨਜੀਤ ਸਿੰਘ ਕਹਿੰਦਾ ਵੀ ਪੱਗ ਮੈਂ ਲਾਉਣੀ ਨਹੀਂ, 20-21 ਘੰਟੇ ਇਹ ਜੋ ਚੱਲਦਾ ਰਿਹਾ ਜੈਸਾ ਮੇਰੇ ਸੁਣਨ 'ਚ ਆਇਆ, ਮੈਂ ਤਾਂ ਅਖਬਾਰ ਨਹੀਂ ਸੁਣਦਾ, ਖਬਰਾਂ ਵੀ ਘੱਟ ਹੀ ਸੁਣਦਾ, ਤੇ ਇੱਧਰੇ ਰੁਝਾਨ ਜਿਹੜਾ ਗੁਰਬਾਣੀ ਵੱਲ ਬਣਿਆ, ਜੋ ਮੈਂ ਸੁਣਿਆ ਉਹਦੇ ਸੁਣਾਉਣ ਵਾਲੇ ਨੇ ਗਲਤ ਸੁਣਾਇਆ, ਉਹ ਤਾਂ ਉਹਦੀ ਗਲਤੀ ਹੋ ਸਕਦੀ ਵੀ 20-21 ਘੰਟੇ ਉਹਦਾ ਜਹਾਜ਼ ਨਿਕਲ ਗਿਆ। ਸਰਦਾਰ ਜੀ ਕਹਿੰਦੇ ਗੱਲ ਸੁਣ ਲਓ, ਮੈਂ ਤੁਰਕੇ ਦਾ ਚਲਿਆ ਜਾਊਂਗਾ ਇੱਥੋਂ, ਹਿੰਦੁਸਤਾਨ ਨੂੰ ਤੁਰਕੇ ਚਲਿਆ ਜਾਊਂ, ਤੁਹਾਡੇ ਜਹਾਜ਼ ਦੀ ਲੋੜ ਨਹੀਂ, ਮੈਂ ਪੱਗ ਲਾ ਕੇ ਨਹੀਂ ਜਾਣਾ ਹਿੰਦੁਸਤਾਨ। ਮੈਂ ਸਰਦਾਰ ਸਾਹਿਬ ਦਾ ਇੱਥੋਂ ਦੀਆਂ ਸੰਗਤਾਂ ਵੱਲੋਂ, ਇੱਥੇ ਦੇ ਪ੍ਰਬੰਧ ਵੱਲੋਂ, ਆਪਣੇ ਵੱਲੋਂ ਮੈਂ ਸਰਦਾਰ ਮਨਜੀਤ ਸਿੰਘ ਦਾ ਧੰਨਵਾਦ ਕਰਦਾ ਕਿ ਤੂੰ ਦਸਤਾਰ ਦੀਆਂ ਕਦਰਾਂ ਕੀਮਤਾਂ ਨੂੰ ਸਮਝ। ਤੇ ਹੁਣ ਮੈਂ ਬੇਨਤੀ ਕਰਾਂਗਾ ਵੀ ਆਪਣਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਦਸਤਾਰਾਂ ਸਜਾ ਕੇ, ਇੱਥੇ ਸ਼ਾਮ ਦੇ ਟਾਈਮ 3-4 ਬੱਚੇ, 4-5 ਬੱਚੇ ਜਿਹੜੇ ਹਰ ਰੋਜ਼ ਕਥਾ ਆਰੰਭ ਕਰਨ ਤੋਂ ਪਹਿਲਾਂ ਉਹ ਦਸਤਾਰਾਂ ਸਜਾ ਕੇ, ਬਾਣਾ ਪਾ ਕੇ ਮੇਰੇ ਕਮਲੇ ਦੇ ਆਲੇ ਦੁਆਲੇ ਆ ਜਾਂਦੇ ਆ, ਮੈਨੂੰ ਵੀ ਬੜੇ ਚੰਗੇ ਲੱਗਦੇ ਆ, ਮੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਆਪਣੇ ਪੋਤਰੇ ਦੋਤਿਆਂ ਦੀ ਨਿਆਈ ਚੰਗੇ ਲੱਗਦੇ ਆ, ਮੈਂ ਵੀ ਪਿਆਰ ਕਰਦਾ ਉਹਨਾਂ ਨੂੰ, ਉਹ ਵੀ ਪਿਆਰ ਕਰਦਾ। ਪਰ ਫਿਰ ਉਹਨਾਂ ਨੇ ਕਈ ਵਾਰੀ ਸਿੱਧੇ ਵੀ ਆ ਜਾਂਦੇ ਸੰਗਤ ਚ, ਕਈ ਵਾਰੀ ਮੇਰੇ ਨਾਲ ਆਉਂਦੇ ਆ, ਸ਼ਸਤਰ ਵੀ ਨਾਲ, ਸੋਹਣੀਆਂ ਦਸਤਾਰਾਂ ਸਜਾਈਆਂ ਹੁੰਦੀਆਂ ਨੇ। ਇਸ ਕਰਕੇ ਭਾਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰੋ ਕਿ ਦਸਤਾਰਾਂ ਦੇ ਵਿੱਚ ਬੱਚੇ ਗੁਰਦੁਆਰੇ ਸਾਹਿਬ ਆਉਣ। ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜਿਹਦੇ ਸਿਰ ਦੇ ਉੱਤੇ ਦਸਤਾਰ ਹੈ, ਜਦੋਂ ਦਸਤਾਰ ਵਾਲਾ ਪ੍ਰਧਾਨ ਮੰਤਰੀ ਬਣਿਆ ਉਦੋਂ ਇੱਕ ਗੱਲ ਦਾ ਬੜੀ ਖੁਸ਼ੀ ਹੋਈ ਸੀ ਵੀ ਚਲੋ ਪੂਰੀ ਦੁਨੀਆ ਦੇ ਅੰਦਰ ਦਸਤਾਰ ਦੀ ਪਹਿਚਾਣ ਹੋਏ। ਪਰ ਜਿਹੜੇ ਲੋਕ ਸਾਨੂੰ ਭੁਲੇਖੇ ਨਾਲ ਈਰਾਨੀ ਕਹਿ ਦਿੰਦੇ ਆ, ਮੁਸਲਮਾਨ ਸਮਝ ਲੈਂਦੇ ਨੇ ਵੀ ਚਲੋ ਉਹਨਾਂ ਲੋਕਾਂ ਨੂੰ ਵੀ ਕੁਛ ਅਕਲ ਟਿਕਾਣੇ ਹੋਊਗੀ ਵੀ ਇਹ ਸਿੱਖਾਂ ਦਾ ਬਹੁਤ ਵਧੀਆ ਚਿੰਨ੍ਹ ਹੈ, ਇਹ ਅਪਣਾਇਆ ਹੋਇਆ ਸਿੱਖਾਂ ਨੇ ਇਸ ਕਰਕੇ। ਪਰ ਸਰਦਾਰ ਮਨਮੋਹਨ ਸਿੰਘ ਜੀ ਨੂੰ ਵੀ ਆਪਣੀ ਬਣਦੀ ਡਿਊਟੀ ਨਿਭਾਉਣੀ ਚਾਹੀਦੀ ਹੈ ਤੇ ਦਸਤਾਰਾਂ ਜਿਹੜੀਆਂ ਥਾਂ ਥਾਂ ਲੈਣ ਦੀ, ਭਾਵੇਂ ਕਿਸੇ ਗਰੀਬ ਦੀ ਲਹੇ ਜਾਂ ਕਿਸੇ ਅਮੀਰ ਦੀ, ਕਿਸੇ ਛੋਟੇ ਦੀ ਲਹੇ ਜਾਂ ਵੱਡੀ, ਛੋਟਾ ਵੱਡਾ ਕੋਈ ਮਤਲਬ ਨਹੀਂ ਗੁਰਸਿੱਖੀ ਚ। ਦਸਤਾਰ ਸਿੱਖ ਕੌਮ ਦਾ ਇੱਕ ਧਾਰਮਿਕ ਚਿੰਨ੍ਹ ਹੈ, ਇਹਦਾ ਬੜਾ ਸਤਿਕਾਰ ਹੈ ਔਰ ਇਸੇ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਢਾਡੀ ਸਿੰਘਾਂ ਨੇ ਅੱਗੇ ਆਪ ਜੀ ਨੂੰ ਸੰਬੋਧਨ ਕਰਨਾ ਹੈ। ਦਾਸ ਨੇ ਦਸਤਾਰ ਦੇ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਹੈ ਔਰ ਜਿੰਨੀਆਂ ਸੰਗਤਾਂ ਸੁਣਦੀਆਂ ਕੋਹਨੂਰ ਰੇਡੀਓ ਤੇ ਵੀ ਜਿੱਥੇ ਤੱਕ ਆਵਾਜ਼ ਜਾਂਦੀ ਹੈ, ਮੈਂ ਉਹਨਾਂ ਨੂੰ ਵੀ